ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹੱਲਾ ਤੀਜਾ ਸੱਜਣ ਮਿਲੇ ਸੱਜਣ ਜਿਨ ਸਤਿਗੁਰ ਨਾਲ ਪਿਆਰ ਮਿਲ ਪ੍ਰੀਤਮ ਤਿਨੀ ਤਿਆਹਿਆ ਸੱਚਾ ਪ੍ਰੇਮ ਪਿਆਰ ਸੱਜਣ ਮਿਲੇ ਸੱਜਣਾ ਜਿਨ ਸਤਿਗੁਰ ਨਾਲ ਪਿਆਰ ਮਿਲ ਪ੍ਰੀਤਮ ਤਿਨੀ ਤਿਆਹਿਆ ਸੱਚਾ ਪ੍ਰੇਮ ਪਿਆਰ ਮਨ ਹੀ ਤੇ ਮਨ ਮਾਨਿਆ ਗੁਰ ਕਾ ਸ਼ਬਦ ਅਪਾਰ ਇਹ ਸੱਜਣ ਮਿਲੇ ਨਾ ਵਿਛੜਾ ਜੇ ਆਪ ਮਿਲੇ ਕਰਤਾਰ ਇੱਕ ਨਾ ਦਰਸ਼ਨ ਕੀ ਪ੍ਰਤੀਤ ਨਾਇਆ ਸ਼ਬਦ ਨ ਕਰ ਵਿਚਾਰ ਵਿਛੜਿਆ ਕਾ ਕਿਆ ਵਿਛੋੜਾ ਜਿਨ੍ਹਾਂ ਦੂਜਾ ਪਾਏ ਪਿਆਰ ਮਨ ਮੁਖ ਸੇਤੀ ਦੋਸਤੀ ਥੋੜਿਆਂ ਦਿਨ ਚਾਰ ਇਸ ਪ੍ਰੀਤੀ ਟੁੱਟ ਦੀ ਵਿਲਮ ਨਾ ਹੋਵੇ ਇਤ ਦੋਸਤੀ ਚੱਲਣ ਵਿਕਾਰ ਜਿਨ੍ਹਾਂ ਅੰਦਰ ਸੱਚੇ ਕਾ ਭਉ ਨਾਹੀ ਨਾਮ ਨ ਕਰ ਪਿਆਰ ਨਾਨਕ ਤਿਨ ਸੋ ਕਿਆ ਕੀਚੈ ਦੋਸਤੀ ਜੇ ਆਪ ਭੁਲਾਏ ਕਰਤਾਰ ਜਿਨ੍ਹਾਂ ਅੰਦਰ ਸੱਚੇ ਕਾ ਭਉ ਨਾਹੀ ਨਾਮ ਨ ਕਰ ਪਿਆਰ ਨਾਨਕ ਤਿਨ ਸੋ ਕਿਆ ਕੀਚੈ ਦੋਸਤੀ ਜੇ ਆਪ ਭੁਲਾਏ ਕਰਤਾਰ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗਰੀਬ ਨਿਵਾਜ ਅੰਤਰਜਾਮੀ ਸੱਚੇ ਪਾਤਸ਼ਾਹ ਜੀ ਦੀ ਸਾਜੀ ਨਿਵਾਜੀ ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਆਪ ਜੀ ਸਰਬੱਤਰ ਗੁਰਮੁਖ ਮਾਈ ਭਾਈ ਦੂਰੋਂ ਨੇੜਿਓਂ ਚੱਲ ਕਰਕੇ ਸੋਢੀ ਸੁਲਤਾਨ ਪਿਤਾ ਸ੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਨਤਮਸਤਕ ਹੋਣ ਵਾਸਤੇ ਅਤੇ ਸਤਿਗੁਰੂ ਪਾਤਸ਼ਾਹ ਦੇ ਪਾਵਨ ਪਵਿੱਤਰ ਸਰੋਵਰ ਦੇ ਇਸ਼ਨਾਨ ਕਰਨ ਵਾਸਤੇ ਬੜੀ ਸ਼ਰਧਾ ਭਾਵਨਾ ਦੇ ਸੰਯੋਗ ਤੇ ਇਕੱਤਰ ਹੋਏ ਹੋ। ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਅੰਦਰ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ ਨੇ ਪ੍ਰਕਾਸ਼ਵਾਨ ਹੋ ਕਰਕੇ ਜਿੱਥੇ ਸੁੰਦਰ ਦਰਸ਼ਨ ਦੀਦਾਰ ਬਖਸ਼ੇ ਨੇ ਉੱਥੇ ਸਮੁੱਚੀ ਮਾਨਵਤਾ ਨੂੰ ਸਾਂਝਾ ਉਪਦੇਸ਼ ਹੁਕਮਨਾਮੇ ਦੇ ਰਾਹੀਂ ਬਖਸ਼ਿਸ਼ ਕੀਤਾ ਹੈ। ਸਤਿਗੁਰੂ ਪਾਤਸ਼ਾਹ ਦੇ ਬਖਸ਼ਿਸ਼ ਕੀਤੇ ਹੋਏ ਹੁਕਮਨਾਮਾ ਸਾਹਿਬ ਜੀ ਦੀ ਕਥਾ ਵਿਚਾਰ ਆਪਾਂ ਸਮੁੱਚੇ ਗੁਰਮੁਖ ਮਾਈ ਪਾਈ ਸੰਗਤੀ ਰੂਪ ਦੇ ਵਿੱਚ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਇਕੱਤਰ ਹੋ ਕਰਕੇ ਪਿਆਰ ਸਤਿਕਾਰ ਦੇ ਨਾਲ ਕਥਾ ਸਰਵਣ ਕਰਦੇ ਹਾਂ। ਅੱਜ ਦਾ ਜੋ ਸ੍ਰੀ ਮੁੱਖ ਵਾਕ ਸਤਿਗੁਰੂ ਪਾਤਸ਼ਾਹ ਜੀ ਨੇ ਸਾਨੂੰ ਬਖਸ਼ਿਸ਼ ਕੀਤਾ ਹੈ, ਇਸ ਹੁਕਮਨਾਮਾ ਸਾਹਿਬ ਦੀ ਕਥਾ ਆਰੰਭ ਕਰਨ ਤੋਂ ਪਹਿਲਾਂ ਅੱਜ ਸਮੁੱਚਾ ਜਗਤ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦਾ 550 ਸਾਲਾ ਪ੍ਰਕਾਸ਼ ਗੁਰਪੁਰਬ ਬੜੀ ਸ਼ਰਧਾ ਭਾਵਨਾ ਦੇ ਸੰਯੋਗਤ ਹੋ ਕਰਕੇ ਮਨਾ ਰਿਹਾ ਹੈ। ਸਾਡੇ ਬਹੁਤ ਉਤਕ੍ਰਿਸ਼ਟ ਕਰਮ ਨੇ ਜਿਸ ਦੇ ਸਦਕਾ ਸਾਡੀ ਜ਼ਿੰਦਗੀ ਦੀਆਂ ਘੜੀਆਂ ਦੇ ਅੰਦਰ ਜਗਤ ਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਸਾਹਿਬ ਜੀ ਦਾ 550 ਸਾਲਾ ਪ੍ਰਕਾਸ਼ ਗੁਰਪੁਰਬ ਆ ਰਿਹਾ ਹੈ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਸਾਹਿਬ ਜੀ ਦੇ ਸੰਬੰਧ ਅੰਦਰ ਨਜ਼ਰ ਮਾਰ ਕੇ ਵੇਖੀਏ, ਕਿਸੇ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਇੱਕ ਧਾਰਮਿਕ ਰੂਪ ਦੇ ਆਗੂ ਦੇ ਰੂਪ ਅੰਦਰ ਤੱਕਿਆ, ਕਿਸੇ ਨੇ ਸਮਾਜ ਸੇਵੀ ਰੂਪ ਦੇ ਅੰਦਰ ਤੱਕਿਆ ਹੋਵੇਗਾ, ਕਿਸੇ ਨੇ ਕਿਸੇ ਰੂਪ ਦੇ ਅੰਦਰ ਵੇਖਿਆ ਤੇ ਕਿਸੇ ਨੇ ਕਿਸੇ ਰੂਪ ਦੇ ਵਿੱਚ ਵੇਖਿਆ ਹੈ। ਜਦੋਂ ਕਿਤੇ ਸਿਮਰਨ ਕਰਨ ਵਾਲੇ ਗੁਰਮੁਖਾਂ ਦੀ ਸੰਗਤ ਵਿੱਚ ਬੈਠੀਏ, ਜਿਨ੍ਹਾਂ ਦੀਆਂ ਬਿਰਤੀਆਂ ਬ੍ਰਹਮਾਕਾਰ ਹੋ ਚੁੱਕੀਆਂ ਪਰਮੇਸ਼ਰ ਵਾਹਿਗੁਰੂ ਨੂੰ ਹਰ ਜੀਵ ਦੇ ਵਿੱਚ ਵਿਆਪਕ ਤੱਕਦੇ ਨੇ, ਉਹ ਬੜੇ ਪਿਆਰ ਵਿੱਚ ਬਚਨ ਕਰਦੇ ਨੇ, ਭਾਈ ਗੁਰੂ ਨਾਨਕ ਸਾਹਿਬ ਤੇ ਪਰਮੇਸ਼ਰ ਵਿੱਚ ਕੋਈ ਫਰਕ ਨਹੀਂ ਹੈ, ਗੁਰ ਪਰਮੇਸ਼ਰ ਏਕੋ ਜਾਣ, ਗੁਰ ਗੋਬਿੰਦ ਗੋਬਿੰਦ ਗੁਰੂ ਹੈ, ਨਾਨਕ ਭੇਦ ਨਾ ਭਾਈ। ਗੁਰੂ ਨਾਨਕ ਸਾਹਿਬ ਜੀ ਤਾਂ ਆਪ ਨਾਰਾਇਣ ਪਰਮੇਸ਼ਰ ਸਵਰੂਪ ਹਨ, ਮਾਤ ਲੋਕ ਦੇ ਅੰਦਰ ਪਰਮਾਤਮਾ ਨੇ ਆਪਣਾ ਵਿਅਕਤੀਗਤ ਸਰੂਪ ਪ੍ਰਗਟ ਕੀਤਾ ਹੈ, ਜਿਸ ਬਾਰੇ ਕਿਹਾ ਗੁਰਬਾਣੀ ਅੰਦਰ ਅਨਕ ਰੂਪ ਖਿਨ ਮਾਹੇ ਕੁਦਰਤ ਧਾਰਦਾ। ਪਰਮੇਸ਼ਰ ਪਰਮਾਤਮਾ ਵਾਹਿਗੁਰੂ ਜੀ ਨੇ ਕੀ ਬਚਨ ਕਹੇ ਸੀ ਗੁਰੂ ਨਾਨਕ ਸਾਹਿਬ ਜੀ ਦੇ ਪਰਥਾਏ, ਜਦੋਂ ਸੁਲਤਾਨਪੁਰ ਲੋਧੀ ਦੀ ਪਾਵਨ ਧਰਤੀ ਤੋਂ ਗੁਰੂ ਨਾਨਕ ਸਾਹਿਬ ਜੀ ਬੇਈ ਨਦੀ ਵਿੱਚ ਪ੍ਰਵੇਸ਼ ਹੋਏ ਨੇ, 3 ਦਿਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਸਰੂਪ ਸਾਹਮਣੇ ਨਹੀਂ ਨਜ਼ਰੀ ਪਿਆ, ਸੱਚਖੰਡ ਦੇ ਵਿੱਚ ਜਾ ਕਰਕੇ ਪਰਮੇਸ਼ਰ ਵਾਹਿਗੁਰੂ ਦੇ ਸਨਮੁਖ ਉਸ ਦੀਆਂ ਸਿਫਤਾਂ ਕੀਤੀਆਂ, ਪਰਮਾਤਮਾ ਦੀ ਜਦੋਂ ਵਡਿਆਈ ਕੀਤੀ, ਉੱਥੇ ਪਿਆਰ ਵਿੱਚ ਇਹ ਬਚਨ ਕਹੇ ਸੀ ਕਿ ਨਾਨਕ ਜੀ ਮੈਂ ਪਾਰ ਬ੍ਰਹਮ ਪਰਮੇਸ਼ਰ ਤੇ ਤੁਸੀਂ ਗੁਰ ਪਰਮੇਸ਼ਰ ਹੋ। ਜਿਹੜੇ ਬਚਨ ਦਸਵੇਂ ਸਵਰੂਪ ਦੇ ਵਿੱਚ ਕੀਤੇ ਪਰਮਾਤਮਾ ਨੇ ਗੁਰੂ ਕਲਗੀਧਰ ਪਾਤਸ਼ਾਹ ਜੀ ਨੂੰ ਮੈਂ ਆਪਣਾ ਸੁੱਤ ਤੋਹੇ ਨਿਵਾਜਾ ਪੰਥ ਪਰਚੁਰ ਕਰਵੇ ਕੋ ਸੱਜ। ਗੁਰੂ ਨਾਨਕ ਸਾਹਿਬ ਪਰਮੇਸ਼ਰ ਸਵਰੂਪ ਨੇ ਪਰਮਾਤਮਾ ਵਿੱਚ ਤੇ ਗੁਰੂ ਦੇ ਅੰਦਰ ਕੋਈ ਅੰਤਰਾ ਫਰਕ ਨਹੀਂ ਹੈ। ਸਾਡੀਆਂ ਨਜ਼ਰਾਂ ਦੇ ਅੰਦਰ ਕਿਸੇ ਨੇ ਗੁਰੂ ਨਾਨਕ ਸਾਹਿਬ ਜੀ ਨੂੰ ਐਜ ਦਾ ਟੀਚਰ ਅਧਿਆਪਕ ਸਮਝ ਲਿਆ, ਅਧਿਆਪਕ ਨੇ 10-15 ਬੱਚਿਆਂ ਨੂੰ 50-100 ਸੈਂਕੜੇ ਬੱਚਿਆਂ ਨੂੰ ਪੜ੍ਹਾਉਣਾ ਹੋਵੇ, ਪਹਿਲਾਂ ਤਿਆਰੀਆਂ ਕਰਕੇ ਕਿਤਾਬਾਂ ਪੜ੍ਹ ਕਰਕੇ ਫਿਰ ਬੱਚਿਆਂ ਦੇ ਸਾਹਮਣੇ ਜਾਂਦਾ ਕਿ ਕਿਸੇ ਵੀ ਵਿਦਿਆਰਥੀ ਦਾ ਕੋਈ ਸ਼ੰਕਾ ਮੇਰੇ ਤੋਂ ਮੇਟਣਾ ਰਹਿ ਨਾ ਜਾਵੇ। ਪਰੰਤੂ ਅਧਿਆਪਕ ਟੀਚਰ ਦੇ ਵਿੱਚ ਤੇ ਗੁਰੂ ਦੇ ਅੰਦਰ ਸਾਧ ਸੰਗਤ ਜੀ ਜ਼ਮੀਨ ਅਸਮਾਨ ਦਾ ਅੰਤਰਾ ਹੁੰਦਾ। ਗੁਰੂ ਪਰਮੇਸ਼ਰ ਰੂਪ ਹੋਇਆ ਕਰਦਾ, ਇਸ ਲਈ ਸਾਡੀ ਅੱਜ ਜਿਹੜੀ ਭਾਵਨਾ ਗੁਰੂ ਨਾਨਕ ਸਾਹਿਬ ਤੇ ਪਰਮੇਸ਼ਰ ਰੂਪ ਵਾਲੀ ਹੋਣੀ ਚਾਹੀਦੀ ਹੈ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਮਾਤ ਲੋਕ ਦੇ ਅੰਦਰ ਪ੍ਰਗਟ ਹੋਏ ਨੇ, ਕਾਰਨ ਕੀ ਬਣੇ ਸਨ? ਕਲ ਮਲ ਹੋਈ ਮੇਦਨੀ ਅਰਦਾਸ ਕਰੇ ਲਿਬ ਲਾਏ, ਸੱਚਾ ਸੁਣਿਆ ਕੰਨ ਦੇ ਧੀਰਕ ਦੇਵੈ ਸਹਿਜ ਸੁਭਾਏ। ਜਿਸ ਵੇਲੇ ਧਰਤੀ ਦੇ ਉੱਤੇ ਜ਼ੁਲਮ ਅਤਿਆਚਾਰ ਪਾਪ ਤਸੱਦਦ ਵਿਕਾਰ ਬੜੇ ਹਾਵੀ ਹੋ ਚੁੱਕੇ ਸਨ, ਅਕਿਰਤ ਘਣਤਾ ਦਾ ਇੰਨਾ ਵਜਨ ਧਰਤੀ ਤੇ ਪੈ ਗਿਆ, ਇਸ ਪ੍ਰਿਥਵੀ ਨੇ ਫਰਿਆਦ ਕੀਤੀ ਸੀ ਕਿ ਹੇ ਨਿਰੰਕਾਰ ਪਰਮੇਸ਼ਰ ਜੀ, ਮੇਰਾ ਅਕਿਰਤ ਘਣਤਾ ਦਾ ਵਜਨ ਹਲਕਾ ਕਰੋ। ਉੱਥੇ ਕਿਹਾ ਸੀ ਪਰਮਾਤਮਾ ਨੇ ਬਹੁਤ ਸਾਰੇ ਰਿਸ਼ੀ ਮੁਨੀ ਅਵਤਾਰ ਪੀਰ ਪੈਗੰਬਰ ਮੈਂ ਇਸ ਧਰਤੀ ਤੇ ਭੇਜੇ ਨੇ, ਪਰੰਤੂ ਉਹਨਾਂ ਨੇ ਕਿਸੇ ਨੇ ਵੀ ਪਰਮਾਤਮਾ ਦਾ ਨਾਮ ਨਹੀਂ ਜਪਾਇਆ, ਸਾਰੇ ਆਪੋ ਆਪਣਾ ਨਾਮ ਜਪਾ ਕੇ ਆਪਣੀ ਪੂਜਾ ਕਰਵਾ ਕੇ ਆਪਣਾ ਧਿਆਨ ਰਖਵਾ ਕਰਕੇ ਦੁਨੀਆਂ ਚੋਂ ਤੁਰਦੇ ਬਣੇ। ਪਰੰਤੂ ਪਰਮੇਸ਼ਰ ਵਾਹਿਗੁਰੂ ਜੀ ਦਾ ਜਿਹੜਾ ਨਾਮ ਹੈ, ਇਹ ਪਰਮਾਤਮਾ ਤੋਂ ਬਿਨਾਂ ਕੌਣ ਜੀਵਾਂ ਨੂੰ ਦੇਣਾ ਕਰੇ? ਫਿਰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਆਗਮਨ ਜਿਹੜਾ ਹੈ, ਰਾਏ ਭੋਏ ਦੀ ਤਲਵੰਡੀ ਸ੍ਰੀ ਨਨਕਾਣਾ ਸਾਹਿਬ ਵਿਖੇ ਪ੍ਰਗਟ ਹੋਣਾ ਹੈ। ਅਰਦਾਸ ਸਮੁੱਚੀ ਜਿਹੜੀ ਕਾਇਨਾਤ ਦੀ ਪ੍ਰਿਥਵੀ ਦੀ ਪਰਮਾਤਮਾ ਦੇ ਦਰ ਤੇ ਸੁਣੀ ਗਈ, ਫਿਰ ਉੱਥੇ ਧਰਤੀ ਦੀ ਚੋਣ ਕੀਤੀ ਗਈ। ਇਹ ਬਾਰ ਦਾ ਇਲਾਕਾ ਜਿੱਥੇ ਪਾਣੀ ਦੀ ਬਹੁਲਤਾ ਹੈ, ਧਰਤੀ ਵਿੱਚ ਸਿਲ ਹੈ, ਜਿੱਥੇ ਬੜਾ ਹਰਿਆਵਲਤਾ ਦਾ ਘਾਹ ਖੜਾ ਹੈ, ਦਰਖਤਾਂ ਦੀਆਂ ਝਿੜੀਆਂ ਨੇ, ਜਿਨ੍ਹਾਂ ਦਰਖਤਾਂ ਦੇ ਹੇਠਾਂ ਬੈਠ ਕੇ ਨਾਮ ਦੇ ਰਸੀਏ ਗੁਰਮੁਖ ਨਾਮ ਦਾ ਰਸ ਮਾਣਦੇ ਨੇ, ਸਿਮਰਨ ਕਰਨ ਵਾਲੇ ਜੁੜੇ ਨੇ, ਕੋਈ ਯੋਗ ਸਾਧਨਾ ਕਮਾਉਂਦਾ ਦਰਖਤਾਂ ਹੇਠਾਂ ਬੈਠ ਕਰਕੇ ਇਸ ਧਰਤੀ ਦੀ ਚੋਣ ਹੋਈ। ਫਿਰ ਮਾਤਾ ਦੀ ਚੋਣ, ਮਾਤਾ ਤ੍ਰਿਪਤਾ ਜੀ ਜਿਸ ਦੀ ਕੁੱਖ ਨੂੰ ਭਾਗ ਲਾਉਣੇ ਨੇ, ਜਿਸ ਮਾਤਾ ਦੀ ਪਾਵਨ ਕੁੱਖ ਤੋਂ ਪਰਮੇਸ਼ਰ ਪਰਮਾਤਮਾ ਨੇ ਆਪਣਾ ਸਰੂਪ ਵਿਅਕਤੀਗਤ ਰੂਪ ਦੇ ਵਿੱਚ ਪ੍ਰਗਟ ਕਰਨਾ। ਕਿੰਨੀ ਕਮਾਈ ਹੋਵੇਗੀ ਧੰਨ ਮਾਤਾ ਤ੍ਰਿਪਤਾ ਜੀ ਦੀ, ਕਿੰਨੇ ਯੁੱਗਾਂ ਦੇ ਜਪ ਤਪ ਕੀਤੇ ਹੋਏ ਇਕੱਠੇ ਹੋਏ ਹੋਣਗੇ, ਜਿਨ੍ਹਾਂ ਨੂੰ ਅੱਜ ਗੁਰੂ ਨਾਨਕ ਸਾਹਿਬ ਜੀ ਸਫਲੇ ਕਰਨ ਲੱਗੇ ਨੇ। ਪਿਤਾ ਦੀ ਚੋਣ ਹੋਈ ਹੈ, ਪਿਤਾ ਬਾਬਾ ਕਲਿਆਣ ਚੰਦ ਜੀ ਮਹਾਨ ਤਪਸਵੀ ਜਪੀ ਤਪੀ, ਕਿੰਨੇ ਜਨਮਾਂ ਜਨਮਾਂਤਰਾਂ ਦਾ ਕੀਤਾ ਤਪ ਜਦੋਂ ਇਕੱਠਾ ਹੋਇਆ ਤੇ ਗੁਰੂ ਨਾਨਕ ਸਾਹਿਬ ਅੱਜ ਸਫਲਾ ਕਰਨ ਵਾਸਤੇ ਘਰ ਵਿੱਚ ਪ੍ਰਗਟ ਹੋਣ ਜਾ ਰਹੇ ਨੇ। ਧਰਤੀ ਵੀ ਬਾਰ ਦਾ ਇਲਾਕਾ ਨਨਕਾਣਾ ਸਾਹਿਬ ਰਾਏ ਭੋਏ ਦੀ ਉਹ ਪਾਵਨ ਧਰਤੀ ਹੈ ਜਿੱਥੇ ਨਿਰੰਕਾਰ ਨੇ ਪ੍ਰਗਟ ਹੋਣਾ। ਮਾਤਾ ਪਿਤਾ ਦੇ ਐਸੇ ਘਰ ਨੂੰ ਗੁਰੂ ਨਾਨਕ ਸਾਹਿਬ ਜੀ ਭਾਗ ਲਾਉਣ ਜਾ ਰਹੇ ਹਨ। ਜਿਸ ਕਮਰੇ ਦੇ ਅੰਦਰ ਮਾਤਾ ਤ੍ਰਿਪਤਾ ਜੀ ਨਿਵਾਸ ਰੱਖਦੇ ਨੇ, ਦੌਲਤਾਂ ਜਿਹੜੀ ਦਾਈ ਸੇਵਾ ਵਿੱਚ ਹਾਜ਼ਰ ਹੈ, ਉਸ ਕਮਰੇ ਵਿੱਚ ਉਸ ਵੇਲੇ 8 ਬੱਤੀਆਂ ਦਾ ਦੀਵਾ ਬਾਲ ਕੇ ਚਾਨਣ ਦਾ ਸਾਧਨ ਬਣਾ ਕੇ ਰੱਖਿਆ ਗਿਆ ਸੀ। ਘਰ ਦੇ ਵਿੱਚ ਮਤਾਵਾਂ 1 ਬੱਤੀ ਦਾ ਦੀਵਾ ਬਾਲਦੀਆਂ। ਬਹੁਤੀਆਂ ਸਿਆਣੀਆਂ ਮਤਾਵਾਂ ਕਿਹਾ ਕਰਦੀਆਂ, ਭਾਈ ਜਿਹੜਾ ਦੀਵਾ ਹੈ ਇਹ ਦੇਹੜੀ ਤੇ ਦਹਲੀਜ ਤੇ ਰੱਖ ਦਿਓ, ਅੰਦਰ ਵੀ ਚਾਨਣ ਤੇ ਬਾਹਰ ਵੀ ਚਾਨਣ ਹੋਵੇਗਾ। ਪਰੰਤੂ ਜਿੱਥੇ ਨਿਰੰਕਾਰ ਨੇ ਆਉਣਾ, ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਹੋਣਾ, ਉੱਥੇ 1 ਬੱਤੀ 2 ਬੱਤੀਆਂ ਨਹੀਂ 8 ਬੱਤੀਆਂ ਵਾਲਾ ਦੀਵਾ ਬਾਲ ਕੇ ਇੰਨਾ ਚਾਨਣ ਕੀਤਾ ਗਿਆ ਤੇ ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ 1526 ਬਿਕਰਮੀ ਕਾਤਕ ਸੁਦੀ ਦੀ ਪੂਰਨਮਾਸੀ 2 ਘੜੀਆਂ ਰਾਤ ਢਲੀ ਤੋਂ ਅੰਮ੍ਰਿਤ ਵੇਲੇ ਪ੍ਰਗਟ ਹੋਏ ਨੇ, ਤਾਂ ਉੱਥੇ ਸਾਧ ਸੰਗਤ 8 ਬੱਤੀਆਂ ਵਾਲੇ ਦੀਵੇ ਦੀ ਪ੍ਰਤਿਮਾ ਜਿਹੜੀ ਸੋਭਾ ਸੀ ਉਹਦੀ ਰੋਸ਼ਨੀ ਲਾਈਟ ਸੀ ਸਾਰੀ ਮੱਧਮ ਪੈ ਗਈ। ਇਹਦਾ ਕਾਰਨ ਕੀ ਸੀ ਕਿ ਗੁਰੂ ਨਾਨਕ ਸਾਹਿਬ ਜੀ ਕਰੋੜਾਂ ਸੂਰਜਾਂ ਦੇ ਸਿਰਜਣਹਾਰ ਨੇ, ਇੱਕ ਸੂਰਜ ਚੜ ਜਾਵੇ ਦੁਨੀਆਂ ਦੇ ਲੱਖਾਂ ਕਰੋੜਾਂ ਦੀਵਿਆਂ ਦੀ ਜਿਹੜੀ ਜੋਤ ਮੱਧਮ ਕਰਕੇ ਰੱਖ ਦਿੰਦਾ, ਤੇ ਗੁਰੂ ਨਾਨਕ ਤੇ ਆਪ ਪਰਮੇਸ਼ਰ ਨੇ ਕਰੋੜਾਂ ਸੂਰਜਾਂ ਨੂੰ ਬਣਾਉਣ ਵਾਲੇ ਨੇ। ਉੱਥੇ ਜਦੋਂ ਗੁਰੂ ਨਾਨਕ ਸਾਹਿਬ ਜੀ ਦੇ ਸਭ ਤੋਂ ਪਹਿਲਾਂ ਜਿਹੜੇ ਦੀਦਾਰ ਹਨ, ਦਰਸ਼ਨ ਨੇ, ਇਹ ਦੌਲਤਾਂ ਨੂੰ ਨਸੀਬ ਹੋਏ ਨੇ। ਜਿਹੜੀ ਦੌਲਤਾਂ ਪਤਾ ਨਹੀਂ ਕਿਤਨੀ ਭਾਵਨਾ ਸ਼ਰਧਾ ਦੇ ਵਿੱਚ ਭਿੱਜ ਕਰਕੇ ਅਰਦਾਸਾਂ ਅਰਜੋਈਆਂ ਕਰਦੀ ਹੋਵੇਗੀ ਕਿ ਹੇ ਅਕਾਲ ਪੁਰਖ ਪਰਮਾਤਮਾ, ਮਨੁੱਖਾ ਜਨਮ ਦਿੱਤਾ, ਕਦੇ ਸਫਲਾ ਵੀ ਹੋਵੇਗਾ। ਅੱਜ ਗੁਰੂ ਨਾਨਕ ਸਾਹਿਬ ਦੇ ਜਦੋਂ ਦੀਦਾਰ ਹੋਏ, ਸਤਿਗੁਰੂ ਪਾਤਸ਼ਾਹ ਦੌਲਤਾਂ ਦਾਈ ਦੇ ਵੱਲ ਇਸ ਤਰ੍ਹਾਂ ਤੱਕਦੇ ਨੇ ਜਿਵੇਂ ਕਈ ਜਨਮਾਂ ਜਨਮਾਂਤਰਾਂ ਦੀ ਸਾਂਝ ਗੁਰੂ ਨਾਨਕ ਸਾਹਿਬ ਦੀ ਦੌਲਤਾਂ ਨਾਲ ਹੋਵੇ। ਫਿਰ ਖੇਡ ਖੇਡ ਕਰਕੇ ਹੱਸਣ ਲੱਗ ਪਏ। ਇਹ ਸੋਚੀ ਪੈ ਗਈ, ਬੁੱਧੀ ਕੰਮ ਨਹੀਂ ਕਰਦੀ ਕਿਉਂਕਿ ਨਿਰੰਕਾਰ ਗੁਰੂ ਪਰਮੇਸ਼ਰ ਨੂੰ ਇੱਕ ਅਲਪੱਗ ਜੀਵ ਕੀ ਸਮਝ ਸਕਦਾ ਹੈ। ਸੋਚਦੀ ਹੈ, ਪਤਾ ਨਹੀਂ ਲੱਗਦਾ ਵੀ ਇਹ ਚੰਗਾ ਕੋਈ ਸਗਨ ਹੋ ਗਿਆ ਜਾਂ ਕੋਈ ਮਾੜਾ ਕੋ ਸਗਨ ਹੋਇਆ ਹੋਵੇਗਾ। ਵੀ ਜਿੰਨੇ ਬਾਲਕ ਪੈਦਾ ਹੋਏ ਮੇਰੇ ਹੱਥਾਂ ਵਿੱਚ, ਜਿੰਨਿਆਂ ਨੇ ਜਨਮ ਲਿਆ, ਜਨਮ ਦੇ ਸਮੇਂ ਰੋਣ ਦੀ ਆਵਾਜ਼ ਕਰਦੇ ਨੇ। ਅੱਜ ਵੀ ਜਿਤਨੀ ਦੇਰ ਤੱਕ ਬੱਚਾ ਜਨਮ ਲੈ ਕੇ ਰੋਣ ਦੀ ਆਵਾਜ਼ ਨਾ ਕਰੇ, ਮਾਤਾ ਪਿਤਾ ਵੀ ਡਰ ਜਾਂਦੇ, ਡਾਕਟਰ ਵੀ ਭੈ ਭੀਤ ਹੁੰਦੇ ਵੀ ਇਹਨੂੰ ਕੋਈ ਰੋਗ ਹੋਵੇਗਾ। ਜਿਵੇਂ ਜਿਵੇਂ ਬੱਚਾ ਰੋਂਦਾ, ਚੀਕਾਂ ਮਾਰਦਾ, ਪਰਿਵਾਰ ਖਿੜ ਖਿੜ ਕਰਕੇ ਹੱਸਦਾ ਹੈ। ਉਹਦਾ ਕਾਰਨ ਇਹ ਹੋਇਆ ਕਰਦਾ ਰੋਣ ਦਾ, ਮਾਤਾ ਦੇ ਉਦਰ ਵਿੱਚ ਬੱਚਾ ਚਾਹੇ ਪੁੱਠਾ ਲਟਕਦਾ, ਉੱਥੇ ਧਿਆਨ ਪਰਮਾਤਮਾ ਨਾਲ ਸਿੱਧਾ ਤੇ ਨਾਮ ਦਾ ਰਸ ਮਾਣਦਾ। ਜਿਸ ਵੇਲੇ ਜਨਮ ਹੋ ਗਿਆ ਸਰੀਰ ਸਿੱਧਾ ਤੇ ਧਿਆਨ ਪੁੱਠਾ ਹੋ ਗਿਆ ਤੇ ਉਸ ਵੇਲੇ ਮਾਇਆ ਦਾ ਪ੍ਰਭਾਵ ਪੈ ਗਿਆ, ਨਾਮ ਦਾ ਰਸ ਟੁੱਟ ਗਿਆ ਤੇ ਬੱਚਾ ਨਾਮ ਦਾ ਰਸ ਲੱਭਣ ਵਾਸਤੇ ਰੋਂਦਾ ਹੈ। ਉਹ ਰਸ ਨਾ ਤਾਂ ਗੁੜਤੀਆਂ ਚੋਂ ਮਿਲਦੇ, ਨਾ ਮਾਤਾ ਦੇ ਦੁੱਧ ਵਿੱਚੋਂ ਮਿਲਦਾ। ਇਸ ਲਈ ਬਾਲਕ ਦੇ ਰੋਣ ਦਾ ਇਹ ਕਾਰਨ ਮੁੱਖ ਮੰਨਿਆ ਜਾਂਦਾ। ਗੁਰੂ ਨਾਨਕ ਸਾਹਿਬ ਪਰਮੇਸ਼ਰ ਆਪ ਨੇ ਜਿਹੜੇ ਸਾਡੇ ਵਰਗਿਆਂ ਦੀਆਂ ਟੁੱਟੀਆਂ ਸੁਰਤਾਂ ਨੂੰ ਗੰਢਣ ਵਾਸਤੇ ਆਏ ਨੇ, ਸਾਡੇ ਵਰਗੇ ਦੁਖੀ ਕਲਪ ਦੇ ਜੀਵਾਂ ਨੂੰ ਹਸਾਉਣ ਵਾਸਤੇ ਆਏ ਨੇ, ਉਸ ਗੁਰੂ ਨਿਰੰਕਾਰ ਨੇ ਰੋਣ ਦੀ ਆਵਾਜ਼ ਕੀ ਕਰਨੀ ਸੀ। ਉੱਥੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਦੌਲਤਾਂ ਦਾਈ ਨੇ ਆਪਣੀ ਗੋਦ ਵਿੱਚ ਚੁੱਕਿਆ, ਨਵੇਂ ਵਸਤਰਾਂ ਦੇ ਅੰਦਰ ਸਤਿਗੁਰੂ ਪਾਤਸ਼ਾਹ ਦਾ ਤਨ ਲਪੇਟਿਆ ਹੈ, ਮਾਤਾ ਤ੍ਰਿਪਤਾਂ ਦੀ ਗੋਦ ਵਿੱਚ ਦੇ ਦਿੱਤੇ ਨੇ। ਬਜ਼ੁਰਗਾਂ ਨੂੰ, ਬਾਬਾ ਕਲਿਆਣ ਚੰਦ ਜੀ ਨੂੰ ਜਾ ਕੇ ਵਧਾਈਆਂ ਦਿੱਤੀਆਂ। ਸਣੇ ਬਸਤਰ ਕੇਸੀ ਇਸ਼ਨਾਨ ਕਰਕੇ, ਤਨ ਦੇ ਉੱਤੇ ਉਜਲੇ ਬਸਤਰ ਧਾਰਨ ਕਰਕੇ ਪਿਤਾ ਜੀ ਆਏ ਨੇ ਗੁਰੂ ਨਾਨਕ ਸਾਹਿਬ ਦੇ ਦੀਦਾਰ ਕੀਤੇ। ਮਨ ਦਾ ਚਾਅ ਨਹੀਂ ਚੁੱਕਿਆ ਜਾਂਦਾ ਤਾਂ ਸਾਧ ਸੰਗਤ ਜੀ ਉਸ ਵੇਲੇ ਫਿਰ ਗੁਰੂ ਨਾਨਕ ਸਾਹਿਬ ਜੀ ਨੂੰ ਪਿਤਾ ਜੀ ਨੇ ਗੋਦ ਵਿੱਚ ਲੈ ਕੇ ਲਾਡ ਕੀਤੇ ਨੇ। ਮਾਤਾ ਤ੍ਰਿਪਤਾਂ ਦੀ ਗੋਦ ਵਿੱਚ ਕਦੇ ਦੇ ਦਿੰਦੇ, ਕਦੇ ਦੌਲਤਾਂ ਦਾਈ ਲੋਰੀਆਂ ਦਿੰਦੀ, ਕਦੇ ਪਿਤਾ ਜੀ ਗੋਦ ਵਿੱਚ ਚੁੱਕਦੇ ਹਨ। ਤੇ ਮਨ ਵਿੱਚ ਖਿਆਲ ਆਉਂਦਾ ਸਾਰੇ ਪਰਿਵਾਰ ਦੇ ਕਿ ਸਾਹਿਬਜ਼ਾਦੇ ਦਾ ਨਾਮ ਬੜੀ ਛੇਤੀ ਪ੍ਰਗਟ ਕਰਕੇ ਰੱਖ ਦਿੱਤਾ ਜਾਵੇ। ਪਿਤਾ ਜੀ ਨੇ ਵੀ ਕਿਹਾ, ਮਾਤਾ ਜੀ ਨੇ ਵਿਚਾਰ ਕੀਤੀ, ਸਤਿਗੁਰੂ ਪਾਤਸ਼ਾਹ ਦੇ ਚਾਚਾ ਲਾਲੂ ਜੀ ਜਿਨ੍ਹਾਂ ਦਾ ਇਤਿਹਾਸ ਵਿੱਚ ਨਾਮ ਹੈ, ਇਹ ਸਾਰਾ ਪਰਿਵਾਰ ਸੋਚਦਾ ਵੀ ਨਾਮ ਰੱਖਿਆ ਜਾਵੇ। ਪਿਤਾ ਜੀ ਬੜੇ ਸਿਆਣੇ ਸੀ, ਪਟਵਾਰੀ ਸੀ ਉਸ ਵੇਲੇ ਦੇ, ਤੇ ਵਿਦਵਾਨਾਂ ਦੀ ਕਦਰ ਕਰਨ ਵਾਲੇ ਸਨ, ਸਮਝਦਾਰ ਸਨ। ਕਹਿਣ ਲੱਗੇ, ਇਕਲੌਤੇ ਸਾਹਿਬਜ਼ਾਦੇ ਪਰਮਾਤਮਾ ਨੇ ਘਰ ਵਿੱਚ ਦਿੱਤੇ ਨੇ, ਇਹਨਾਂ ਦਾ ਨਾਮ ਆਪਾਂ ਕਿਸੇ ਸਿਆਣੇ ਵਿਦਵਾਨ ਦੇ ਕੋਲੋਂ ਰਖਵਾਈਏ। ਤਾਂ ਉਸ ਵੇਲੇ ਫਿਰ ਨਜ਼ਰ ਮਾਰੀ ਵੀ ਜਿਹੜਾ ਹਰਦਿਆਲ ਹੈ, ਇਹ ਪੁਰੋਹਿਤ ਹੈ ਤੇ ਬਹੁਤ ਵੱਡਾ ਜੋਤਿਸ਼ ਮਤ ਦਾ ਵਿਦਵਾਨ ਹੈ। ਇਹਨੇ ਸਮੁੰਦਰ ਏਕ ਜਿਹੜਾ ਗ੍ਰੰਥ ਬੜਾ ਵਿਚਾਰ ਵਿਚਾਰ ਕੇ ਪੜ੍ਹਿਆ ਹੋਇਆ ਸੀ। ਪਤਾ ਨਹੀਂ ਕਿੰਨੇ ਬਾਲਕਾਂ ਦੇ ਨਾਮ ਇਸ ਵਿਦਵਾਨ ਨੇ ਰੱਖੇ ਹੋਣਗੇ। ਪਿਤਾ ਜੀ ਨੇ ਜਾ ਕੇ ਕਿਹਾ ਵੀ ਹਰਦਿਆਲ, ਘਰ ਦੇ ਵਿੱਚ ਆ ਕਰਕੇ ਸਾਹਿਬਜ਼ਾਦੇ ਦਾ ਨਾਮ ਪ੍ਰਗਟ ਕਰੋ। ਤਾਂ ਜਿਸ ਵੇਲੇ ਹਰਦਿਆਲ ਨੇ ਸੁਣਿਆ ਤੇ ਬਜ਼ੁਰਗਾਂ ਨੂੰ ਕਹਿਣ ਲੱਗਿਆ ਵੀ ਮੈਂ ਘਰ ਵਿੱਚ ਆ ਕਰਕੇ ਸਾਹਿਬਜ਼ਾਦੇ ਦੇ ਪਹਿਲਾਂ ਦੀਦਾਰ ਕਰਾਂਗਾ ਤੇ ਫਿਰ ਮੈਂ ਨਾਮ ਰੱਖਾਂਗਾ। ਸਤਿਗੁਰੂ ਪਾਤਸ਼ਾਹ ਦੇ ਘਰ ਵਿੱਚ ਆਇਆ ਹਰਦਿਆਲ ਪੁਰੋਹਿਤ ਵਿਦਵਾਨ ਪੰਡਿਤ ਚੱਲ ਕਰਕੇ, ਤੇ ਮਾਤਾ ਤ੍ਰਿਪਤਾਂ ਜੀ ਦੀ ਪਾਵਨ ਗੋਦ ਵਿੱਚੋਂ ਸਤਿਗੁਰੂ ਪਾਤਸ਼ਾਹ ਦਾ ਸਰੂਪ ਚੁੱਕ ਕੇ ਬਾਹਰ ਲਿਆਂਦਾ। ਠੰਡ ਦਾ ਸਮਾਂ ਹੈ, ਕੱਤਕ ਦਾ ਮਹੀਨਾ। ਤਾਂ ਉਸ ਵੇਲੇ ਜਦੋਂ ਗੁਰੂ ਨਾਨਕ ਸਾਹਿਬ ਦੇ ਦੀਦਾਰ ਕਰਨ ਲੱਗਿਆ, ਪਹਿਲਾ ਕਰਮ ਹੁੰਦਾ ਸਿਆਣਾ ਬੰਦਾ ਕਿਸੇ ਬਾਲਕ ਦੇ ਮਸਤਕ ਨੂੰ ਵੇਖਦਾ ਹੈ। ਜਦੋਂ ਸਤਿਗੁਰਾਂ ਦੇ ਮਸਤਕ ਦੇ ਵਾਲੇ ਦੀ ਨਜ਼ਰ ਗਈ, ਇੱਕ ਸੂਰਜ ਦੇ ਵੱਲ ਅੱਖਾਂ ਟੱਡ ਕੇ ਨਹੀਂ ਵੇਖਿਆ ਜਾ ਸਕਦਾ, ਕਰੋੜਾਂ ਸੂਰਜਾਂ ਦੇ ਸਿਰਜਣਹਾਰ ਗੁਰੂ ਵੱਲ ਇੱਕ ਹਰਦਿਆਲ ਜਿਹੜਾ ਵਿਦਵਾਨ ਹੈ ਇਹ ਕਿਵੇਂ ਵੇਖ ਸਕੇਗਾ। ਨੇਤਰ ਬੰਦ ਹੋ ਗਏ, ਜਾਹੋ ਜਲਾਲ ਤੱਕਿਆ ਨਾ ਗਿਆ। ਫਿਰ ਗੁਰੂ ਨਾਨਕ ਸਾਹਿਬ ਦੇ ਚਰਨਾਂ ਤੇ ਮੱਥਾ ਟੇਕਣ ਲੱਗਿਆ ਤੇ ਇਹਦੀ ਨਜ਼ਰ ਗਈ ਗੁਰੂ ਨਾਨਕ ਸਾਹਿਬ ਦੇ ਚਰਨਾਂ ਤੇ ਬਣੇ ਹੋਏ ਪਦਮ ਦੇ ਵਿੱਚ। ਦੰਗ ਰਹਿ ਗਿਆ, ਹੈਰਾਨ ਹੋਇਆ, ਇਹ ਕੋਈ ਅਵਤਾਰੀ ਪੁਰਖ ਹੈ, ਕੋਈ ਰਿਸ਼ੀ ਮੁਨੀ ਹੋਵੇਗਾ, ਕੋਈ ਸਾਧੂ ਸੰਤ ਜਾਪਦਾ, ਜਾਂ ਕੋਈ ਦੁਨੀਆਂ ਦਾ ਬਾਦਸ਼ਾਹ ਰਾਜਾ ਮਹਾਰਾਜਾ ਹੋਵੇਗਾ, ਸਮਝ ਨਹੀਂ ਪੈਂਦੀ। ਸਤਿਗੁਰੂ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਪਦਮ ਵੇਖ ਕਰਕੇ ਮੱਥਾ ਟੇਕਿਆ। ਫਿਰ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਹੱਥਾਂ ਦੀਆਂ ਰੇਖਾ ਵੇਖਣ ਲੱਗ ਪਿਆ, ਦੋ ਰੇਖਾ ਜਿਹੜੀਆਂ ਵਿਸ਼ੇਸ਼ ਰੂਪ ਦੇ ਅੰਦਰ ਅਵਤਾਰੀ ਪੁਰਖਾਂ ਦੇ ਹੱਥਾਂ ਤੇ ਉੱਕਰੀਆਂ ਦਿਸਦੀਆਂ ਨੇ। ਇਹ ਦੋਵੇਂ ਰੇਖਾ ਮੱਛ ਤੇ ਕੱਛ ਰੇਖਾ ਗੁਰੂ ਨਾਨਕ ਸਾਹਿਬ ਦੇ ਹਸਤ ਕਮਲ ਤੇ ਵੇਖੀ ਹੈ। ਜੋਤਸੀ ਸੀ ਬੜਾ ਉਸ ਵੇਲੇ ਦਾ ਸਿਆਣਾ ਵਿਦਵਾਨ ਸੀ, ਤੇ ਇਹਨੇ ਵੇਖ ਕਰਕੇ ਕਿਹਾ ਕਿ ਇਹ ਜਿਹੜੇ ਐਸੇ ਸਾਹਿਬਜ਼ਾਦੇ ਨੇ ਇਹ ਕੋਈ ਪਰਮੇਸ਼ਰ ਦਾ ਅਵਤਾਰ ਜਾਪਦੇ ਨੇ। ਇਹਨਾਂ ਦੋ ਰੇਖਾ ਦਾ ਭਾਵ ਹੋਇਆ ਕਰਦਾ ਕਿ ਦੁਨੀਆਂ ਦੇ ਉੱਤੇ ਦਿਗ ਵਿਜੇ ਹੋਣਗੇ, ਸਾਰਿਆਂ ਨੂੰ ਜਿੱਤ ਲੈਣਗੇ, ਜੇ ਕਿਸੇ ਨੂੰ ਕੌੜਾ ਸ਼ਬਦ ਵੀ ਉਚਾਰਨ ਕਰਨਗੇ ਦੁਨੀਆਂ ਦੇ ਲੋਕ ਉਹਨੂੰ ਅੰਮ੍ਰਿਤ ਰੂਪ ਕਰਕੇ ਧਾਰਨ ਕਰਨਗੇ। ਬਿਨਾਂ ਕਹੇ ਤੋਂ ਦੁਨੀਆਂ ਦੇ ਲੋਕ ਇਹਨਾਂ ਨੂੰ ਮੁਹੱਬਤ ਦਿਲੋਂ ਪਿਆਰ ਕਰਨਗੇ। ਇਹ ਦੋਵੇਂ ਰੇਖਾ ਗੁਰੂ ਨਾਨਕ ਸਾਹਿਬ ਜੀ ਦੀਆਂ ਵੇਖੀਆਂ। ਫਿਰ ਸਤਿਗੁਰਾਂ ਦੇ ਕਰ ਕਮਲਾਂ ਦੀਆਂ ਉਂਗਲਾਂ ਵੇਖਣ ਲੱਗਿਆ ਤੇ ਪੰਜੇ ਉਂਗਲਾਂ ਸੱਜੇ ਹੱਥ ਦੀਆਂ, ਪੰਜੇ ਉਂਗਲਾਂ ਖੱਬੇ ਹੱਥ ਦੀਆਂ ਇੱਕ ਸਮਾਨ ਬਰਾਬਰ ਬਣੀਆਂ ਨੇ। ਅਵਤਾਰੀ ਪੁਰਖਾਂ ਦੇ ਚਿਹਨ ਜਦੋਂ ਚਿਹਨ ਵੇਖੇ ਨੇ, ਫਿਰ ਸਤਿਗੁਰਾਂ ਦੀਆਂ ਤਲੀਆਂ ਵੇਖਣ ਲੱਗ ਪਿਆ ਤੇ ਜਦੋਂ ਤਲੀਆਂ ਵੇਖੀਆਂ ਵਿਚਾਲੇ ਬੜੀਆਂ ਉੱਚੀਆਂ ਬਣੀਆਂ, ਸਾਡੀਆਂ ਤਲੀਆਂ ਡੂੰਘੀਆਂ ਤੇ ਅਵਤਾਰੀ ਪੁਰਖਾਂ ਦੀਆਂ ਉੱਚੀਆਂ ਦਿਸਦੀਆਂ। ਤੇ ਉਹਦਾ ਅੰਦਾਜ਼ਾ ਲਾ ਕਰਕੇ ਇਹਨੇ ਬਚਨ ਆਖੇ ਕਿ ਕਿ ਇਹ ਜਿਹੜੇ ਸਾਹਿਬਜ਼ਾਦੇ ਹਨ ਤੇ ਇਹ ਤਿਆਗੀ ਵਿਰਤੀ ਦੇ ਮਾਲਕ ਹੋਣਗੇ। ਇਹਨਾਂ ਦੇ ਪਾਸ ਧਨ ਤਾਂ ਬੇਸ਼ੁਮਾਰ ਆਵੇਗਾ, ਬੇਅੰਤ ਦੁਨੀਆਂ ਦੀ ਤਰਲੋਕੀ ਦੀ ਮਾਇਆ ਆਵੇਗੀ, ਪਰੰਤੂ ਪੱਲੇ ਵਿੱਚ ਇੱਕ ਕੌਡੀ ਵੀ ਨਹੀਂ ਬੰਨਣਗੇ। ਇਹ ਤਲੀਆਂ ਗੁਰੂ ਨਾਨਕ ਸਾਹਿਬ ਜੀ ਦੀਆਂ ਜ਼ਾਹਰ ਕਰ ਰਹੀਆਂ ਨੇ। ਸਾਰੇ ਚਿਹਨ ਚੱਕਰ ਵੇਖੇ ਤਾਂ ਉੱਥੇ ਫਿਰ ਸਤਿਗੁਰੂ ਪਾਤਸ਼ਾਹ ਦਾ ਤਨ ਵਸਤਰ ਵਿੱਚ ਲਪੇਟ ਕੇ ਇਹ ਸਿਆਣੇ ਵਿਦਵਾਨ ਨੇ ਮਾਤਾ ਜੀ ਕੋਲ ਘਰ ਵਿੱਚ ਭੇਜ ਦਿੱਤਾ। ਮਾਤਾ ਦੀ ਗੋਦ ਵਿੱਚ ਗੁਰੂ ਨਾਨਕ ਸਾਹਿਬ ਜੀ ਨੂੰ ਪਾ ਦਿੱਤਾ ਗਿਆ ਤੇ ਆ ਕੇ ਬਜ਼ੁਰਗਾਂ ਨੂੰ ਕਹਿਣ ਲੱਗਿਆ ਕਿ ਇਹਨਾਂ ਸਾਹਿਬਜ਼ਾਦਿਆਂ ਦਾ ਨਾਮ ਪ੍ਰਗਟ ਕਰਨ ਵਾਸਤੇ ਮੈਨੂੰ ਕੁਝ ਦਿਨਾਂ ਦੀ ਲੋੜ ਹੈ, ਸਮਾਂ ਚਾਹੀਦਾ, ਇੰਨੀ ਛੇਤੀ ਮੈਂ ਨਾਮ ਨਹੀਂ ਰੱਖ ਸਕਦਾ। ਪਿਤਾ ਜੀ ਕਹਿੰਦੇ ਖੁੱਲ੍ਹਾ ਸਮਾਂ ਹੈ, ਨਾਮ ਇਹੋ ਜਿਹਾ ਸੁੰਦਰ ਹੋਵੇ ਬਾਲਕ ਦਾ ਜਿਸ ਨਾਮ ਨੂੰ ਲੈਣ ਕਰਕੇ ਮੁੱਖ ਵੀ ਪਵਿੱਤਰ ਹੁੰਦਾ ਹੋਵੇ ਤੇ ਲੋਕਾਂ ਦੇ ਮਨਾਂ ਵਿੱਚ ਵੀ ਨਾਮ ਜੱਚਦਾ ਹੋਵੇ। ਘਰ ਵਿੱਚ ਇਹ ਚੱਲਿਆ ਗਿਆ, ਇਹਨੇ ਜਾ ਕੇ ਗੁਰੂ ਨਾਨਕ ਸਾਹਿਬ ਜੀ ਦਾ ਟੇਵਾ ਵੀ ਤਿਆਰ ਕੀਤਾ, ਕੁੰਡਲੀ ਤਿਆਰ ਕੀਤੀ, ਜਨਮ ਪੱਤਰੀ ਤਿਆਰ ਕੀਤੀ ਗੁਰੂ ਨਾਨਕ ਸਾਹਿਬ ਜੀ ਦੀ। ਇੱਕ ਦਿਨ ਲੰਘ ਗਿਆ, ਸੋਚਦੇ ਨੂੰ ਕੋਈ ਨਾਮ ਨਹੀਂ ਦਿਸਦਾ। ਦੂਸਰਾ ਦਿਨ ਲੰਘਿਆ ਹੈ, ਫਿਰ ਵੀ ਨਾਮ ਨਹੀਂ ਸੋਝਿਆ। ਦੂਜੀ ਰਾਤ ਲੰਘ ਗਈ, ਇਸ ਤਰ੍ਹਾਂ ਤਰਤੀਬ ਵਾਰ 12 ਦਿਨ ਤੇ 12 ਜਦੋਂ ਰਾਤਾਂ ਗੁਜ਼ਰ ਗਈਆਂ ਤੇ 13ਵੇਂ ਦਿਨ ਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਨਾਮ ਇੱਕ ਕਾਗਜ਼ ਦਾ ਟੁਕੜਾ ਲੈ ਕੇ ਇਹਨੇ ਲਿਖ ਲਿਆ, ਨੰਨੇ ਨੂੰ ਕੰਨਾ ਨੰਨਾ ਤੇ ਕੱਕਾ ਨਾਨਕ। ਜਦੋਂ ਤਿੰਨ ਅੱਖਰ ਤੇ ਇੱਕ ਮਾਤਰਾ ਲਾ ਕਰਕੇ ਇਹਨੇ ਨਾਮ ਲਿਖਿਆ, ਕਾਗਜ਼ ਤੇ ਲਿਖ ਕੇ ਗੁਰੂ ਨਾਨਕ ਸਾਹਿਬ ਜੀ ਦੇ ਘਰ ਦੇ ਵੱਲ ਨੂੰ ਤੁਰਿਆ। ਬਜ਼ੁਰਗਾਂ ਨੂੰ ਆ ਕੇ ਮਾਤਾ ਪਿਤਾ ਨੂੰ ਚਾਚਾ ਜੀ ਨੂੰ ਵਧਾਈਆਂ ਦਿੱਤੀਆਂ ਕਿ ਅੱਜ ਸਾਹਿਬਜ਼ਾਦੇ ਦਾ ਆਪਾਂ ਨਾਮ ਰੱਖਣਾ ਹੈ। ਤਾਂ ਸਾਧ ਸੰਗਤ ਉਸ ਵੇਲੇ ਮਾਤਾ ਪਿਤਾ ਕਹਿਣ ਲੱਗੇ, ਸੰਬੰਧੀਆਂ ਵਿੱਚ ਸਾਰੇ ਜਿਤਨੇ ਰਿਸ਼ਤੇਦਾਰ ਸਰੀਕੇ ਵਾਲੇ ਹੋਣਗੇ ਉਹਨਾਂ ਵਿੱਚ ਨਾਮ ਪ੍ਰਗਟ ਕਰਨ ਤੋਂ ਪਹਿਲਾਂ ਸਾਨੂੰ ਇਹ ਨਾਮ ਬੋਲ ਕੇ ਦੱਸ, ਨਾਮ ਕੀ ਰੱਖਣਾ ਹੈ। ਤਾਂ ਹਰਦਿਆਲ ਇਸ ਵਿਦਵਾਨ ਨੇ ਕਿਹਾ, ਮੈਂ ਇੰਨੀ ਮਿਹਨਤ ਕਰਕੇ 13 ਦਿਨਾਂ ਦੀ ਖੋਜ ਕਰਕੇ ਇੱਕ ਨਾਨਕ ਜਿਹੜਾ ਨਾਮ ਰੱਖਣ ਲੱਗਿਆ। ਪਿਤਾ ਜੀ ਨੇ ਕਹਿ ਦਿੱਤਾ ਸੀ, ਇਹ ਨਾਮ ਸਾਨੂੰ ਪ੍ਰਵਾਨ ਨਹੀਂ ਹੈ। ਮਾਤਾ ਤ੍ਰਿਪਤਾ ਜੀ ਨੇ ਵੀ ਕਿਹਾ ਸੀ ਕਿ ਇਹ ਨਾਮ ਐਸਾ ਯੋਗ ਨਹੀਂ ਕੋਈ ਸੁੰਦਰ ਨਾਮ ਰੱਖਿਆ ਜਾਵੇ। ਇਹ ਪੁਰੋਹਿਤ ਪੁੱਛਦਾ ਹੈ, ਹਰਦਿਆਲ ਇਹ ਨਾਮ ਕਿਉਂ ਨਹੀਂ ਚੰਗਾ ਲੱਗਦਾ? ਤੇ ਮਾਤਾ ਪਿਤਾ ਚਾਚਾ ਜੀ ਨੇ ਕਹਿ ਦਿੱਤਾ ਸੀ, ਕਹਿੰਦੇ ਨਾ ਤਾਂ ਇਹ ਨਾਮ ਹਿੰਦੂਆਂ ਵਾਲਾ ਤੇ ਨਾ ਇਹ ਨਾਮ ਜਿਹੜਾ ਮੁਸਲਮਾਨਾਂ ਵਾਲਾ ਹੈ। ਹਰਦਿਆਲ ਜੀ ਕਹਿਣ ਲੱਗੇ, ਇਹ ਜਿਹੜੇ ਨਾਨਕ ਜੀ ਨੇ ਇਹ ਇਕੱਲੇ ਹਿੰਦੂਆਂ ਦੇ ਨਹੀਂ ਹੋਣਗੇ, ਇਹ ਇਕੱਲੇ ਮੁਸਲਮਾਨਾਂ ਦੇ ਨਹੀਂ ਹੋਣੇ। ਇਹਨਾਂ ਨੇ ਜਾਹਰ ਪੀਰ ਜਗਤ ਗੁਰ ਬਾਬਾ ਬਣ ਜਾਣਾ, ਮੁਸਲਮਾਨ ਪੀਰ ਕਰਕੇ ਤੇ ਹਿੰਦੂ ਗੁਰੂ ਕਰਕੇ ਇਹਨਾਂ ਦੇ ਚਰਨਾਂ ਤੇ ਝੁਕਿਆ ਕਰਨਗੇ, ਡੰਡੌਤ ਬੰਦਨਾ ਕਰਿਆ ਕਰਨਗੇ, ਸਾਰਿਆਂ ਨੂੰ ਝੁਕਾਉਣ ਵਾਲੇ ਨੇ। ਉਸ ਵੇਲੇ ਫਿਰ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਮਾਤਾ ਪਿਤਾ ਨੇ ਕਿਹਾ ਸੀ ਕਿ ਨਾਮ ਸਾਨੂੰ ਚੰਗਾ ਨਹੀਂ ਲੱਗਦਾ। ਫਿਰ ਵਿਦਵਾਨ ਇਹ ਬੋਲਿਆ ਸੀ, ਕਹਿੰਦਾ ਤੁਹਾਨੂੰ ਇਸ ਨਾਮ ਦੇ ਅਰਥ ਕਰਕੇ ਸੁਣਾਉਣਾ ਤੇ ਜੇ ਤੁਹਾਨੂੰ ਚੰਗਾ ਲੱਗੇ ਤੇ ਪ੍ਰਵਾਨ ਕਰ ਲਿਓ। ਫਿਰ ਇਹ ਸੰਸਕ੍ਰਿਤ ਦਾ ਵਿਦਵਾਨ ਸੀ, ਸੰਸਕ੍ਰਿਤ ਦੇ ਅਨੁਸਾਰ ਜਦੋਂ ਵੀ ਕਿਸੇ ਅੱਖਰ ਦੇ ਅਰਥ ਕੀਤੇ ਜਾਂਦੇ ਸ਼ਬਦ ਦੇ ਉਹਦੇ ਵਿੱਚੋਂ ਸੰਧੀਆਂ ਕੱਢ ਕੇ ਅਰਥ ਹੁੰਦੇ ਨੇ। ਇਹਨੇ ਕੀ ਕੀਤਾ, ਨਾਨਕ ਦਾ ਜਿਹੜਾ ਪਹਿਲਾ ਨੰਨਾ ਸੀ ਵੱਖਰਾ ਕਰ ਲਿਆ। ਨੰਨੇ ਦਾ ਅਰਥ ਹੈ ਪੁਰਸ਼, ਵਿਅਕਤੀ, ਮਨੁੱਖ, ਤੇ ਨੰਨੇ ਤੇ ਨੰਨੇ ਦੇ ਵਿਚਾਲੇ ਜਿਹੜਾ ਕੰਨਾ ਲੱਗਿਆ ਹੋਇਆ ਸਾਧ ਸੰਗਤ ਜੀ ਉਹਦਾ ਐੜਾ ਬਣਿਆ ਤੇ ਅਗਲਾ ਨੰਨਾ ਉਹਦੇ ਨਾਲ ਲੱਗ ਗਿਆ, ਅੰਨ ਸ਼ਬਦ ਬਣ ਗਿਆ। ਅੰਨ ਦਾ ਅਰਥ ਹੁੰਦਾ ਰਹਿਤ, ਬਗੈਰ, ਬਿਨਾਂ, ਤੇ ਅੱਗੇ ਫਿਰ ਨੰਨੇ ਤੇ ਕੱਕੇ ਦੇ ਵਿਚਾਲੇ ਜਿਹੜਾ ਆੜਾ ਲਾ ਕੇ ਅੱਕ ਸ਼ਬਦ ਬਣ ਗਿਆ। ਅਕ ਨਾਮ ਦੁੱਖ ਕੋ ਬਿਦਤ ਹੈ ਜਗਤ ਮਧ ਤੇ ਅਕ ਨਾਮ ਹੈ ਦੁੱਖਾਂ ਦਾ ਅੰਨ ਨਾਮ ਹੈ ਰਹਿਤ ਦਾ ਤੇ ਨੰਨੇ ਦਾ ਅਰਥ ਹੈ ਪੁਰਸ਼ ਜਿਹੜਾ ਵਿਅਕਤੀ ਜਿਹੜਾ ਮਨੁੱਖ ਹਰ ਪ੍ਰਕਾਰ ਦੇ ਦੁੱਖਾਂ ਤੋਂ ਰਹਿਤ ਹੈ ਜਿਹਨੂੰ ਜੰਮਣ ਮਰਨ ਦਾ ਕਦੇ ਦੁੱਖ ਨਹੀਂ ਲੱਗੇਗਾ ਉਹਨੂੰ ਨਾਨਕ ਕਹਿੰਦੇ ਨੇ ਜਦੋਂ ਇਹ ਅਰਥ ਕੀਤਾ ਮਾਤਾ ਪਿਤਾ ਖੁਸ਼ੀ ਦੇ ਵਿੱਚ ਝੂਮ ਉੱਠੇ ਨੇ ਤੇ ਉਸ ਵੇਲੇ ਫਿਰ ਘਰ ਦੇ ਵਿੱਚ ਵਧਾਈਆਂ ਵੱਜੀਆਂ ਨੇ ਜਿਹੜਾ ਨਾਨਕ ਨਾਮ ਹੈ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਗਟ ਕੀਤਾ ਗਿਆ ਇੱਕ ਪੰਜ ਸਾਲ ਪਹਿਲਾਂ ਬੇਬੇ ਨਾਨਕੀ ਜੀ ਦਾ ਨਾਮ ਚਾਹਲ ਪਿੰਡ ਨਾਨਕੇ ਘਰ ਵਿੱਚ ਪ੍ਰਗਟ ਹੋਣ ਕਰਕੇ ਤੇ ਨਾਨਕਿਆਂ ਨੇ ਕਹਿ ਦਿੱਤਾ ਸੀ ਪਹਿਲਾ ਬੱਚਾ ਨਾਨਕਿਆਂ ਦਾ ਲਾਡ ਵਿੱਚ ਹੀ ਨਾਨਕੀ ਕਹਿਣ ਲੱਗ ਪਏ ਤੇ ਗੁਰੂ ਨਾਨਕ ਸਾਹਿਬ ਦਾ ਜਿਹੜਾ ਨਾਮ ਅੱਜ ਵਿਦਵਾਨ ਦਾ ਦਿਮਾਗ ਜਿਹੜਾ ਚਕਰਾ ਗਿਆ 13 ਦਿਨਾਂ ਦੀ ਮਿਹਨਤ ਤੋਂ ਬਾਅਦ ਗੁਰੂ ਨਾਨਕ ਸਾਹਿਬ ਦਾ ਨਾਮ ਪ੍ਰਗਟ ਹੁੰਦਾ ਹੈ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਬੇਅੰਤ ਜਿਹੜੇ ਨੇ ਸਾਧ ਸੰਗਤ ਜੀ ਉੱਥੇ ਚੋਜ ਕੀਤੇ ਹਨ ਤੇ ਜਦੋਂ ਇਹ ਹਰਦਿਆਲ ਪੁਰੋਹਿਤ ਅੱਜ ਦੇ ਵਿਦਵਾਨ ਹੋਰ ਪਾਸੇ ਨੂੰ ਲੈ ਤੁਰਦੇ ਨੇ ਕਹਿ ਦਿੰਦੇ ਜੀ ਇਹ ਬ੍ਰਾਹਮਣਵਾਦ ਹੋ ਗਿਆ ਜੀ ਬ੍ਰਾਹਮਣ ਨੇ ਨਾਮ ਰੱਖਿਆ ਬ੍ਰਾਹਮਣ ਤੇ ਸਾਧ ਸੰਗਤ ਪੰਡਿਤ ਵਿਦਵਾਨ ਤੇ ਪੁਰਾਣੇ ਸਮੇਂ ਦੇ ਅੰਦਰ ਜਿਹੜਾ ਧਾਰਮਿਕ ਗ੍ਰੰਥਾਂ ਦਾ ਗਿਆਨ ਹਾਸਲ ਕਰ ਲੈਂਦਾ ਜਿਹਦੀ ਸੁਰਤ ਬ੍ਰਾਹਮਾਕਾਰ ਬਣ ਜਾਂਦੀ ਸੀ ਉਹਨੂੰ ਪੰਡਿਤ ਦਾ ਖਿਤਾਬ ਦਿੰਦੇ ਸੀ ਪੰਡ ਨਾਮ ਹੁੰਦਾ ਬੁੱਧੀ ਦਾ ਤੇ ਤਤ ਨਾਮ ਹੁੰਦਾ ਸਿਧਾਂਤ ਦਾ ਜਿਹਨੇ ਆਪਣੀ ਬੁੱਧੀ ਵਿੱਚ ਤਤ ਸਿਧਾਂਤ ਬ੍ਰਹਮ ਸਰੂਪ ਨੂੰ ਜਾਣ ਲਿਆ ਉਹਦਾ ਗਿਆਨ ਇਕੱਠਾ ਕਰ ਲਿਆ ਉਹਨੂੰ ਪੰਡਿਤ ਕਹਿੰਦੇ ਸੀ ਤੇ ਗੁਰਬਾਣੀ ਅੰਦਰ ਬ੍ਰਾਹਮਣ ਉਹਨੂੰ ਕਿਹਾ ਜਾਂਦਾ ਤੇ ਜਿਹੜਾ ਬ੍ਰਹਮ ਦਾ ਗਿਆਨ ਰੱਖਦਾ ਹੋਵੇ ਇਹ ਹਰਦਿਆਲ ਕੋਈ ਮਾੜਾ ਮੋਟਾ ਵਿਦਵਾਨ ਨਹੀਂ ਸੀ ਏਡਾ ਵੱਡਾ ਵਿਦਵਾਨ ਹੋਣ ਦੇ ਨਾਤੇ ਜਦੋਂ ਨਾਮ ਰੱਖ ਕੇ ਜਾਣ ਲੱਗਿਆ ਉੱਥੇ ਪਰਮਾਤਮਾ ਦੇ ਅੱਗੇ ਖੜਿਆ ਹੋ ਕੇ ਇਹਨੇ ਇੱਕ ਅਰਦਾਸ ਕੀਤੀ ਸੀ ਅਰਦਾਸ ਦੇ ਇਹਦੇ ਸ਼ਬਦ ਕੀ ਸਨ ਹੇ ਨਿਰੰਕਾਰ ਪਰਮੇਸ਼ਰ ਵਾਹਿਗੁਰੂ ਜੀ ਮੇਰੇ ਸਰੀਰ ਵਿੱਚੋਂ ਓਨੀ ਦੇਰ ਸਵਾਸ ਮੇਰੀ ਜਿੰਦ ਨਾ ਕੱਢਿਓ ਜਿੰਨੀ ਦੇਰ ਇਹ ਨਾਨਕ ਜੀ ਬੋਲ ਕਰਕੇ ਉਪਦੇਸ਼ ਦੇਣ ਦੇ ਯੋਗ ਨਹੀਂ ਹੋ ਜਾਂਦੇ ਇਹਦਾ ਭਾਵ ਕੀ ਸੀ ਕਿ ਇਸ ਗੁਰੂ ਨਾਨਕ ਸਾਹਿਬ ਦੀ ਰਸਨਾ ਤੋਂ ਉਪਦੇਸ਼ ਸੁਣ ਕੇ ਮੇਰੀ ਕਲਿਆਣ ਹੋਣੀ ਮੈਂ ਮੁਕਤ ਹੋਣਾ ਇਹਨਾਂ ਸਤਿਗੁਰਾਂ ਤੋਂ ਫਿਰ ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ 9 ਸਾਲ ਦੀ ਆਰਜਾ ਵਿੱਚ ਪਿਤਾ ਜੀ ਨੇ ਕਹਿ ਦਿੱਤਾ ਸੀ ਹੁਣ ਇਹਨਾਂ ਨੂੰ ਜੰਗੇ ਪਹਿਨਾ ਦਿੱਤਾ ਜਾਵੇ ਧਾਰਮਿਕ ਖੇਤਰ ਦੇ ਅੰਦਰ ਇਸ ਆਪਣੇ ਸਾਹਿਬਜ਼ਾਦੇ ਨੂੰ ਪ੍ਰਵੇਸ਼ ਕਰਵਾਈਏ ਤਾਂ ਉੱਥੇ ਹਰਦਿਆਲ ਹੀ ਆਇਆ ਸੀ ਜੰਗੂ ਲੈ ਕਰਕੇ ਜਿਹੜਾ ਕਦੇ ਨਾਮ ਰੱਖਦਾ ਅਰਦਾਸਾਂ ਕਰਦਾ ਪਿਆ ਸੀ ਕਿ ਹੇ ਅਕਾਲ ਪੁਰਖ ਪਰਮਾਤਮਾ ਇਹ ਨਾਨਕ ਜੀ ਜਿੰਨੀ ਦੇਰ ਬੋਲ ਕੇ ਉਪਦੇਸ਼ ਨਹੀਂ ਦੇਣਗੇ ਮੇਰੇ ਸਰੀਰ ਵਿੱਚੋਂ ਜਿੰਦ ਨਾ ਕੱਢਿਓ ਅੱਜ ਘਰ ਦੇ ਅੰਦਰ 9 ਸਾਲ ਦੀ ਅਵਸਥਾ ਗੁਰੂ ਨਾਨਕ ਸਾਹਿਬ ਜੀ ਦੀ ਉਹੀ ਹਰਦਿਆਲ ਵਿਦਵਾਨ ਪੰਡਿਤ ਆਇਆ ਤੇ ਤਾਗੇ ਦਾ ਜਿਹੜਾ ਜੰਜੂ ਵੱਟ ਕਰਕੇ ਸਤਿਗੁਰੂ ਪਾਤਸ਼ਾਹ ਜੀ ਨੂੰ ਜਿਸ ਵੇਲੇ ਗਲ ਦੇ ਵਿੱਚ ਇਹ ਜੰਜੂ ਪਾਉਣ ਲੱਗਿਆ ਤੇ ਸਤਿਗੁਰਾਂ ਨੇ ਬਾਂਹ ਪਕੜ ਲਈ ਸੀ ਜੰਜੂ ਤਾਗਾ ਨਹੀਂ ਪਵਾਇਆ ਸੀ ਆਪਣੇ ਤਨ ਦੇ ਉੱਪਰ ਉੱਥੇ ਕਿਹਾ ਸੀ ਸਤਿਗੁਰੂ ਕਹਿੰਦੇ ਹਰਦਿਆਲ ਜੀ ਇਹ ਕੀ ਹੈ ਕਹਿੰਦਾ ਜੰਜੂ ਹੈ ਇਹਦੇ ਨਾਲ ਕੀ ਹੋਵੇਗਾ ਸਤਿਗੁਰੂ ਪਾਤਸ਼ਾਹ ਨੂੰ ਕਹਿਣ ਲੱਗਿਆ ਧਰਮੀ ਹੋਣ ਦਾ ਚਿੰਨ੍ਹ ਹੈ ਬੰਦਾ ਧਰਮ ਵਿੱਚ ਪ੍ਰਵਿਰਤ ਹੋ ਗਿਆ ਅੱਜ ਤੋਂ ਗਰੀਬ ਨਿਵਾਸ ਸਤਿਗੁਰੂ ਪਾਤਸ਼ਾਹ ਹੱਸ ਕੇ ਕਹਿਣ ਲੱਗੇ ਇਸ ਤਾਗੇ ਨਾਲ ਕੱਚੇ ਸੂਤ ਦੇ ਤਾਗੇ ਨਾਲ ਵੀ ਕੋਈ ਧਰਮੀ ਬਣਦਾ ਹੈ ਉੱਥੇ ਸਤਿਗੁਰੂ ਪਾਤਸ਼ਾਹ ਨੇ ਜਦੋਂ ਇੰਨਾ ਸ਼ਬਦ ਕਿਹਾ ਇਹਨੇ ਨੀਵੀਂ ਪਾ ਲਈ ਸਮਝ ਗਿਆ ਸਮਾਂ ਆ ਗਿਆ ਮੈਨੂੰ ਗਿਆਨ ਦੇਣ ਦਾ ਤੇ ਗਿਆਨ ਲੈ ਕੇ ਮੈਂ ਕਰਮ ਕਟਵਾ ਕੇ ਮੁਕਤ ਹੋ ਜਾਵਾਂਗਾ ਕਹਿਣ ਲੱਗਿਆ ਸਤਿਗੁਰੂ ਕਿਰਪਾ ਕਰੋ ਮੈਨੂੰ ਉਪਦੇਸ਼ ਦਿਓ ਕਿਹੜਾ ਜੰਮੂ ਪਾਉਣਾ ਚਾਹੀਦਾ ਸਤਿਗੁਰੂ ਜੀ ਨੇ ਫਿਰ ਕਿਹਾ ਸੀ ਦਇਆ ਕਪਾਹ ਸੰਤੋਖ ਸੂਤ ਜਤ ਗੰਢੀ ਸਤ ਬਟ ਇਹੋ ਜਨੇਊ ਜੀ ਕਾ ਹਈ ਤਾਂ ਪਾਂਡੇ ਘੱਤ, ਨਾ ਇਹੋ ਟੁੱਟੈ ਨਾ ਮਨ ਲੱਗੈ, ਨਾ ਇਹੋ ਜਲੈ ਨਾ ਜਾਏ, ਧਨ ਸੋ ਮਾਣਸ ਨਾਨਕਾ ਜੋ ਗਲ ਚੱਲੇ ਪਾਏ। ਗਰੀਬ ਨਿਵਾਸ ਸਤਿਗੁਰੂ ਪਾਤਸ਼ਾਹ ਨੇ ਐਸਾ ਅੰਤਰੀਵ ਜਿਹੜਾ ਦੈਵੀ ਗੁਣਾਂ ਦਾ ਜੰਯੂ, ਜਿਹੜਾ ਪੰਡਿਤ ਗੁਰੂ ਦੇ ਗਲ ਵਿੱਚ ਪਾਉਣ ਆਇਆ ਸੀ, ਉਹਦੇ ਪੰਡਿਤ ਵਿਦਵਾਨ ਦੇ ਗਲ ਵਿੱਚ ਪਾ ਕਰਕੇ ਉਹਨੂੰ ਮੁਕਤੀ ਦਾ ਉਪਦੇਸ਼ ਦੇ ਦਿੱਤਾ। ਇਹ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਬਖਸ਼ਿਸ਼ਾਂ ਕੀਤੀਆਂ। ਜਿਸ ਵੇਲੇ ਪਾਂਧੇ ਦੇ ਕੋਲ ਪੜ੍ਹਨ ਵਾਸਤੇ ਬਿਠਾਉਣ ਗਏ ਨੇ ਪਿਤਾ ਜੀ, ਗੋਪਾਲ ਪਾਂਧੇ ਦੇ ਕੋਲ ਪਹਾੜੇ ਉਹਨੇ ਪਹਿਲੇ ਦਿਨ ਬੋਲੇ ਨੇ, ਸਤਿਗੁਰੂ ਨੇ ਸਾਰੀ ਜਿੰਨੀ ਵੀ ਵਿਦਿਆ ਸੀ ਕੰਠੋਂ ਉਚਾਰਨ ਕਰਕੇ ਸੁਣਾਈ, ਦੂਸਰੇ ਦਿਨ ਇੱਕ ਵੀ ਸ਼ਬਦ ਨਹੀਂ ਸੁਣਾਇਆ। ਪਾਂਧਾ ਕਹਿੰਦਾ, ਨਾਨਕ ਜੀ ਵਿਦਿਆ ਭੁੱਲ ਗਏ? ਸਤਿਗੁਰੂ ਪਾਤਸ਼ਾਹ ਕਹਿੰਦੇ, ਨਹੀਂ ਪਾਂਧਾ ਸਾਹਿਬ, ਵਿਦਿਆ ਤੇ ਯਾਦ ਹੈ, ਪਰੰਤੂ ਉਹ ਵਿਦਿਆ ਚਾਹੀਦੀ ਜਿਸ ਵਿਦਿਆ ਨੂੰ ਪੜ੍ਹ ਕਰਕੇ ਮਾਤ ਲੋਕ ਵਿੱਚ ਵੀ ਜੀਵਨ ਸਫਲਾ ਤੇ ਪਰਲੋਕ ਵਿੱਚ ਵੀ ਰੇ ਰੇ ਦਰਗਹ ਕਹੇ ਨਾ ਕੋ, ਆਓ ਬੈਠ ਆਦਰ ਸੁਭ ਦਿਓ, ਇਹੋ ਜੀ ਵਿਦਿਆ ਦਿਓ। ਦੁਨਿਆਵੀ ਵਿਦਿਆ ਤੇ ਕਈ ਵਾਰੀ ਪੜ੍ਹਿਆ ਮੂਰਖ ਆਖੀਐ, ਜਿਸ ਲੱਭ ਲੋਭ ਅਹੰਕਾਰਾ ਇਸ ਤਰ੍ਹਾਂ ਦੀ ਕਰ ਦਿੰਦੀ ਹੈ। ਫਿਰ ਉੱਥੇ ਕਿਹਾ ਸੀ ਪਾਂਧੇ ਨੇ, ਮੈਨੂੰ ਉਪਦੇਸ਼ ਦਿਓ ਤੇ ਕਿਹੋ ਜੀ ਤੁਹਾਨੂੰ ਵਿਦਿਆ ਚਾਹੀਦੀ ਹੈ। ਸਤਿਗੁਰੂ ਪਾਤਸ਼ਾਹ ਕਹਿੰਦੇ, ਬ੍ਰਹਮ ਗਿਆਨ ਦੀ ਵਿਦਿਆ ਹੋਵੇ। ਕਹਿੰਦਾ, ਮੇਰੇ ਕੋਲ ਨਹੀਂ, ਜੇ ਤੁਹਾਡੇ ਕੋਲ ਹੈ ਤੇ ਮੈਨੂੰ ਦੇ ਦਿਓ। ਸਤਿਗੁਰੂ ਪਾਤਸ਼ਾਹ ਜੀ ਨੇ ਉੱਥੇ ਸ਼ਬਦ ਉਚਾਰਿਆ ਸੀ, ਜਾਲ ਮੋਹ ਘਸ ਮਸ ਕਰ, ਮਤ ਕਾਗਦ ਕਰ ਸਾਰ, ਭਾਉ ਕਲਮ ਕਰ ਚਿੱਤ ਲਿਖਾਰੀ, ਗੁਰਪੁਸ਼ ਲਿਖ ਵਿਚਾਰ। ਪਾਂਧੇ ਦਾ ਤਪਦਾ ਮਨ ਠਾਰ ਦਿੱਤਾ, ਠਰੇ ਹੋਏ ਟਿਕੇ ਹੋਏ ਮਨ ਵਿੱਚ ਪਰਮਾਤਮਾ ਦਾ ਨਾਮ ਰੱਖ ਦਿੱਤਾ ਤੇ ਪਾਂਧੇ ਨੂੰ ਵੀ ਗੁਰੂ ਨਾਨਕ ਸਾਹਿਬ ਨੇ ਮੁਕਤੀ ਦੇ ਕਿਨਾਰੇ ਤੇ ਜਾ ਕਰਕੇ ਰਖਾ ਦਿੱਤਾ, ਉਹਨੂੰ ਵੀ ਮੁਕਤੀਆਂ ਦਿੱਤੀਆਂ। ਫਿਰ ਨੂਰਦੀਨ ਕਾਜੀ ਦੇ ਪਾਸ ਪਿਤਾ ਜੀ ਨੇ ਜਿਹੜੀ ਫਾਰਸੀ ਦੀ ਵਿਦਿਆ ਪੜ੍ਹਨ ਵਾਸਤੇ ਬਿਠਾਉਣਾ ਕੀਤਾ, ਤੇ ਉੱਥੇ ਵੀ ਗੁਰੂ ਨਾਨਕ ਸਾਹਿਬ ਨੇ ਪਹਿਲੇ ਦਿਨ ਸਾਰੀ ਵਿਦਿਆ ਸੁਣਾਈ, ਦੂਸਰੇ ਦਿਨ ਇੱਕ ਵੀ ਸ਼ਬਦ ਨਹੀਂ ਉਚਾਰਨ ਕੀਤਾ। ਨੂਰਦੀਨ ਕਾਜੀ ਨੇ ਪੁੱਛਿਆ, ਨਾਨਕ ਜੀ ਤੁਸੀਂ ਵਿਦਿਆ ਨਹੀਂ ਸੁਣਾਉਂਦੇ? ਸਤਿਗੁਰੂ ਪਾਤਸ਼ਾਹ ਕਹਿੰਦੇ, ਉਹ ਵਿਦਿਆ ਦਿਓ ਜਿਹਦੇ ਨਾਲ ਜੰਮਣਾ ਤੇ ਮਰਨਾ ਨਿਵਿਰਤ ਹੋ ਜਾਵੇ, ਹੰਗਤਾ ਮਮਤਾ ਦੇ ਫਾਹੇ ਕੱਟੇ ਜਾਣ, ਹਉਮੈ ਮਿਟ ਜਾਵੇ। ਉਹ ਕਹਿਣ ਲੱਗਿਆ ਕਿ ਉਹ ਵਿਦਿਆ ਕਿਹੜੀ ਹੈ? ਸਤਿਗੁਰੂ ਪਾਤਸ਼ਾਹ ਕਹਿੰਦੇ, ਉਹ ਬ੍ਰਹਮ ਗਿਆਨ ਦੀ ਵਿਦਿਆ ਹੈ। ਜਕ ਅਰਜ ਗੁਫਤਮ ਪੇਸ ਤੋਂ ਦਰ ਗੋਸ ਕੁਨ ਕਰਤਾਰ, ਹੱਕਾ ਕਬੀਰ ਕਰੀਮ ਤੋਂ ਬੇਐਬ ਪਰਵਦਗਾਰ। ਇਹ ਸਮੁੱਚਾ ਤਿਲੰਗ ਰਾਗ ਦੀ ਆਰੰਭਤਾ ਦਾ ਸ਼ਬਦ ਉਸ ਨੂਰਦੀਨ ਮੁੱਲਾ ਦੇ ਪਰਥਾਏ ਸਤਿਗੁਰੂ ਜੀ ਨੇ ਉਚਾਰਨ ਕੀਤਾ, ਉਹਦਾ ਵੀ ਮਨ ਟਿਕਾ ਦਿੱਤਾ ਤੇ ਟਿਕੇ ਮਨ ਵਿੱਚ ਪਰਮਾਤਮਾ ਦਾ ਨਾਮ ਵੀ ਸਮੋ ਦਿੱਤਾ। ਇਹ ਸਾਰੇ ਜਿਹੜੇ ਕੌਤਕ 7 ਸਾਲ ਦੀ ਅਵਸਥਾ ਵਿੱਚ ਵਰਤਦੇ ਨੇ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਸਾਹਿਬ ਜੀ ਨੇ ਤੇ ਸਾਧ ਸੰਗਤ ਜੀ ਅਨੇਕਾਂ ਚੋਜ ਆਪਣੀ ਜ਼ਿੰਦਗੀ ਵਿੱਚ ਕੀਤੇ ਨੇ। ਕਦੇ ਮਾਤਾ ਪਿਤਾ ਨੇ ਕਹਿ ਦਿੱਤਾ ਕਿ ਨਾਨਕ ਜੀ ਹੁਣ ਇਹ ਕੋਈ ਦੁਨਿਆਵੀ ਕਾਰਜਾਂ ਵਿੱਚ ਪ੍ਰਵਿਰਤ ਨਹੀਂ ਹੁੰਦੇ, ਵਿਦਿਆ ਇਹਨਾਂ ਨੇ ਨਹੀਂ ਪੜ੍ਹਨਾ ਕੀਤੀ, ਇਹਨਾਂ ਨੂੰ ਮੱਝੀਆਂ ਲੈ ਕੇ ਚਾਰਨ ਵਾਸਤੇ ਦੇ ਦਈਏ। ਮੱਝੀਆਂ ਚਾਰਨ ਵਾਸਤੇ ਪਿਤਾ ਜੀ ਨੇ ਭੇਜਣਾ ਕੀਤਾ। ਗੁਰੂ ਨਾਨਕ ਸਾਹਿਬ ਦਰਖਤ ਦੇ ਹੇਠਾਂ ਬੈਠੇ ਨੇ ਸਮਾਧੀ ਜੁੜੀ ਨਿਰੰਕਾਰ ਦੇ ਨਾਲ, ਤੇ ਮੱਝੀਆਂ ਜਿਹੜੀਆਂ ਗਵਾਂਢੀਆਂ ਦੇ ਖੇਤਾਂ ਦੀ ਫਸਲ ਖਾ ਗਈਆਂ, ਸ਼ਿਕਾਇਤਾਂ ਹੋਈਆਂ ਘਰ ਦੇ ਵਿੱਚ ਆ ਕਰਕੇ। ਰਾਏ ਬੁਲਾਰ ਦੇ ਕੋਲ ਰਾਜਾ ਸੀ ਮੌਕੇ ਦਾ, ਉੱਥੇ ਜਾ ਕੇ ਜ਼ਿਮੀਂਦਾਰ ਨੇ ਆਪਣੀ ਸ਼ਿਕਾਇਤ ਕੀਤੀ ਤੇ ਜਦੋਂ ਮੌਕਾ ਦੇਖਣ ਰਾਏ ਬੁਲਾਰ ਆਇਆ ਤੇ ਖੇਤ ਹਰਾ ਭਰਾ ਖੜਾ ਹੈ। ਉੱਥੇ ਫਿਰ ਇਹਨੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਚਰਨਾਂ ਤੇ ਨਮਸਕਾਰ ਕੀਤੀ। ਫਿਰ ਇੱਕ ਦਿਨ ਘੋੜੇ ਤੇ ਲੰਘਿਆ ਜਾ ਰਿਹਾ ਗੁਰੂ ਨਾਨਕ ਸਾਹਿਬ ਜੀ ਨੂੰ ਸੱਪ ਨੇ ਜਿਹੜੀ ਛਾਂ ਕੀਤੀ ਹੈ ਚਿਹਰੇ ਦੇ ਉੱਪਰ ਫਣ ਕੀਤਾ ਹੋਇਆ, ਘੋੜੇ ਤੋਂ ਉੱਤਰ ਕੇ ਮੱਥਾ ਟੇਕ ਕੇ ਰਾਏ ਬੁਲਾਰ ਅੱਗੇ ਲੰਘ ਗਿਆ। ਤੀਜਾ ਕੌਤਕ ਗੁਰੂ ਨਾਨਕ ਸਾਹਿਬ ਦਾ ਵੇਖ ਰਿਹਾ, ਬਾਕੀ ਦਰਖਤਾਂ ਦੇ ਪਰਛਾਵੇਂ ਦੂਸਰੇ ਪਾਸੇ ਚਲੇ ਗਏ। ਜਿਹੜੇ ਦਰਖਤ ਦੇ ਹੇਠਾਂ ਗੁਰੂ ਨਾਨਕ ਸਾਹਿਬ ਜੀ ਲੇਟੇ ਨੇ, ਉਹ ਦਰਖਤ ਦਾ ਪਰਛਾਵਾਂ ਸਤਿਗੁਰੂ ਦੇ ਤਨ ਦੇ ਉੱਤੇ ਟਿਕਿਆ ਖੜਾ। ਇਹਦੀ ਸ਼ਰਧਾ ਬੇਬੇ ਨਾਨਕੀ ਜੀ ਦੇ ਵਾਂਗ ਪਰਮੇਸ਼ਰ ਵਾਲੀ
ਗੁਰੂ ਨਾਨਕ ਸਾਹਿਬ ਤੇ ਬਣੀ ਹੋਈ ਸੀ ਰਾਏ ਬੁਲਾਰ ਦੀ। ਹੀਰੇ ਰਾਏ ਬੁਲਾਰ ਦਾ ਬੜਾ ਦਿਲੀ ਸੁਨੇਹ ਸੀ ਗੁਰੂ ਨਾਨਕ ਸਾਹਿਬ ਜੀ ਨਾਲ। ਪਿਤਾ ਜੀ ਨੂੰ ਇਥੋਂ ਤੱਕ ਕਹਿ ਦਿੱਤਾ ਸੀ, ਨਾਨਕ ਗੁਰੂ ਦੇ ਪਾਸੋਂ ਕੋਈ ਤਨ ਕਰਕੇ ਕੋਈ ਮਨ ਕਰਕੇ ਕਿਸੇ ਦਾ ਕੋਈ ਨੁਕਸਾਨ ਹੋ ਜਾਵੇ ਤੇ ਉਹਦਾ ਹਰਜਾਨਾ ਸਾਰਾ ਮੇਰੇ ਖਜ਼ਾਨੇ ਵਿੱਚੋਂ ਜਾਵੇਗਾ। ਕਿਸੇ ਦੀਆਂ ਮੱਝੀਆਂ ਫਸਲਾਂ ਚਰ ਜਾਣ ਜਾਂ ਕੋਈ ਵੀ ਨੁਕਸਾਨ ਹੋਵੇ ਉਹ ਮੈਂ ਆਪਣੇ ਖਜ਼ਾਨੇ ਵਿੱਚੋਂ ਦੇਵਾਂਗਾ। ਗੁਰੂ ਨਾਨਕ ਸਾਹਿਬ ਜੀ ਨਾਲ ਬੜੀ ਉਸ ਨੇ ਮਿੱਤਰਤਾ ਕੀਤੀ, ਬੜਾ ਪਿਆਰ ਸੀ, ਸਤਿਕਾਰ ਸੀ ਮਨ ਦੇ ਅੰਦਰ ਸਤਿਗੁਰੂ ਦੇ ਪ੍ਰਤੀ। ਤੇ ਫਿਰ ਅੰਤਲੇ ਸਮੇਂ ਉਹਨੇ ਗੁਰੂ ਨਾਨਕ ਸਾਹਿਬ ਜੀ ਨੂੰ ਜਦੋਂ ਰਾਏ ਭੋਈ ਦੀ ਤਲਵੰਡੀ ਗੁਰੂ ਨਾਨਕ ਸਾਹਿਬ ਆਏ ਨੇ ਪਤਾ ਲੱਗਿਆ ਤੇ ਨੌਕਰ ਭੇਜ ਕੇ ਆਪਣੇ ਕੋਲ ਸਤਿਗੁਰਾਂ ਨੂੰ ਬੁਲਾਇਆ। ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੂੰ ਬੇਨਤੀ ਕਰਨ ਲੱਗਿਆ ਕਿ ਗੁਰੂ ਨਾਨਕ ਸਾਹਿਬ ਜੀ ਮਨੁੱਖਾ ਸਰੀਰ ਦਿੱਤਾ ਪਰਮਾਤਮਾ ਨੇ, ਉਮਰਾਂ ਲੰਘ ਚੁੱਕੀ, ਬਜ਼ੁਰਗ ਤਾਈ ਵਿੱਚ ਆ ਗਏ ਤੇ ਬੜਾ ਡਰ ਲੱਗਦਾ ਕਿ ਮਨੁੱਖਾ ਸਰੀਰ ਅਜਾਈ ਨਾ ਚਲਿਆ ਜਾਵੇ ਤੇ ਫਿਰ 84 ਲੱਖ ਜੂਨਾਂ ਦਾ ਗੇੜਾ ਸ਼ੁਰੂ ਹੋ ਜਾਣਾ। ਕਿਰਪਾ ਕਰੋ, ਤੁਹਾਡੇ ਵਿੱਚ ਪਰਮਾਤਮਾ ਵਿੱਚ ਕੋਈ ਭੇਦ ਫਰਕ ਨਹੀਂ, ਮੇਰਾ ਜੰਮਣਾ ਤੇ ਮਰਨਾ ਮੇਟ ਦਿਓ। ਇਹ ਬੜੇ ਉੱਚ ਕੋਟੀ ਦੇ ਬਚਨ ਉੱਥੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਰਾਏ ਬੁਲਾਰ ਨੂੰ ਫਿਰ ਬ੍ਰਹਮ ਦਾ ਗਿਆਨ ਦਿੱਤਾ ਸੀ ਰਾਏ ਭੋਏ ਦੀ ਤਲਵੰਡੀ ਵਿੱਚ। ਸਤਿਗੁਰੂ ਪਾਤਸ਼ਾਹ ਨੇ ਸਾਹਮਣੇ ਚੌਂਕੜੇ ਲਗਵਾ ਲਏ ਰਾਏ ਬੁਲਾਰ ਦੇ, ਪੁੱਛਣ ਲੱਗੇ ਨੇ ਸਤਿਗੁਰੂ ਪਾਤਸ਼ਾਹ ਜੀ, ਕਹਿੰਦੇ ਰਾਜਨ ਤੁਸੀਂ ਆਪਣੇ ਆਪ ਆਤਮਾ ਸਰੂਪ ਨੂੰ ਕੀ ਸਮਝਦੇ ਹੋ? ਆਤਮਾ ਜਿਹੜੀ ਪਰਮਾਤਮਾ ਦੀ ਜੋਤ ਹੈ, ਪਰਮੇਸ਼ਰ ਵਾਹਿਗੁਰੂ ਦੀ ਅੰਸ਼ ਜਿਹੜੀ ਸਰੀਰ ਨੂੰ ਚਲਾਵੇ, ਆਤਮਾ ਜਿਹੜੀ ਕਰੋੜਾਂ ਬ੍ਰਹਿਮੰਡਾਂ ਨੂੰ ਚਲਾਵੇ ਉਹਨੂੰ ਪਰਮਾਤਮਾ ਕਹਿੰਦੇ ਨੇ। ਤੇਰੇ ਸਰੀਰ ਦੇ ਅੰਦਰ ਜਿਹੜੀ ਆਤਮਾ ਹੈ ਉਹਦਾ ਰੂਪ ਕੀ ਹੈ? ਤਾਂ ਰਾਜਾ ਕਹਿਣ ਲੱਗਿਆ, ਮੈਂ ਤਾਂ ਜੀ ਜਨਮ ਤੋਂ ਲੈ ਕੇ ਅੱਜ ਤੱਕ ਆਪਣੇ ਸਰੀਰ ਨੂੰ ਸਾਰਾ ਕੁਝ ਸਮਝਦਾ ਰਿਹਾ, ਸਰੀਰ ਹੀ ਮੇਰਾ ਆਤਮਾ ਹੈ। ਸਤਿਗੁਰੂ ਪਾਤਸ਼ਾਹ ਕਹਿੰਦੇ, ਨਹੀਂ ਰਾਏ ਬੁਲਾਰ ਸਾਹਿਬ, ਇਹ ਸਰੀਰ ਤਾਂ 5 ਤੱਤ ਕੋ ਤਨ ਰਚਿਓ ਜਾਨੋ ਚਤਰ ਸੁਜਾਨ, ਇਹ ਤਾਂ 5 ਤੱਤਾਂ ਤੋਂ ਪਰਮਾਤਮਾ ਨੇ ਮਿਸ਼ਰਤ ਰੂਪ ਦੇ ਵਿੱਚ ਬਣਾ ਦਿੱਤਾ ਹੈ, ਇਹ ਤੇਰਾ ਆਤਮਾ ਨਹੀਂ। ਬਾਕੀ ਜਿਸ ਵੇਲੇ ਆਤਮਾ ਇਸ ਸਰੀਰ ਨੂੰ ਤਿਆਗ ਦਿੰਦੀ, ਜਬ ਆਪਣੀ ਜੋਤ ਖਿੰਚੈ ਤੂੰ ਸਵਾਮੀ ਤਬ ਕੋਈ ਕਰੋ ਦਿਖਾ ਬਖਿਆਨਾ, ਜਿਸ ਵੇਲੇ ਜੋਤ ਨਿਰਾਲੀ ਹੋ ਜਾਂਦੀ ਸਰੀਰ ਨੂੰ ਪਰਿਵਾਰ ਵਾਲੇ ਘਰੋਂ ਬਾਹਰ ਕੱਢ ਦਿੰਦੇ ਨੇ, ਇਸ ਸਰੀਰ ਨੂੰ ਤਾਂ ਸਾੜ ਦਿੰਦੇ ਨੇ, ਕੋਈ ਪਾਣੀ ਵਿੱਚ ਰੋੜ ਦਿੰਦਾ, ਕੋਈ ਮਿੱਟੀ ਚ ਦਫਨਾ ਦਿੰਦਾ ਹੈ। ਇਸ ਲਈ ਜਿਹੜੀ ਆਤਮਾ ਕਦੇ ਨਹੀਂ ਮਰਦੀ, ਆਤਮਾ ਤਾਂ ਸੜਦੀ ਨਹੀਂ, ਆਤਮਾ ਡੁੱਬਦੀ ਨਹੀਂ, ਆਤਮਾ ਮਿੱਟੀ ਵਿੱਚ ਕਦੇ ਦਵਾਇਆਂ ਤੋਂ ਦਬਦੀ ਨਹੀਂ ਹੈ। ਇਹ ਤੇਰਾ ਸਰੀਰ ਆਤਮਾ ਨਹੀਂ ਹੈ। ਸਤਿਗੁਰੂ ਨੇ ਜਦੋਂ ਸਰੀਰ ਦਾ ਮੋਹ ਤੋੜਿਆ ਤੇ ਫਿਰ ਰਾਏ ਬੁਲਾਰ ਦੇ ਮਨ ਵਿੱਚ ਖਿਆਲ ਆਇਆ, ਇਹ ਸਰੀਰ ਚੱਲਦਾ ਸਾਡੇ ਇੰਦਰੀਆਂ ਦੇ ਨਾਲ, ਸਾਡੇ ਗਿਆਨ ਕਰਮ ਇੰਦਰੀ ਜਿਹੜੇ ਨੇ, ਅੱਖਾਂ ਵੇਖਦੀਆਂ ਨੇ, ਕੰਨ ਸੁਣਦੇ ਨੇ, ਘਰਾਨ ਇੰਦਰੀਆ ਸੁਗੰਧੀ ਦੁਰਗੰਧੀ ਲੈਂਦਾ ਤੇ ਹੱਥ ਫੜਦੇ ਨੇ, ਪੈਰ ਤੁਰਦੇ ਨੇ, ਇਹ ਸਾਰੇ ਸਾਡੇ 10 ਇੰਦਰੀ ਨੇ ਸਰੀਰ ਦੇ, 5 ਗਿਆਨ ਤੇ 5 ਕਰਮ ਇੰਦਰੀ ਨੇ। ਕਹਿਣ ਲੱਗਿਆ, ਮਹਾਰਾਜ ਇਹ ਸਰੀਰ ਮੇਰਾ ਇੰਦਰੀਆਂ ਨਾਲ ਤੁਰਦਾ ਹੈ, ਅੱਖਾਂ ਜੇ ਦੇਖਣਗੀਆਂ ਨੀ ਤੇ ਬੰਦਾ ਕਿੱਧਰ ਨੂੰ ਜਾਵੇਗਾ, ਕੰਨਾਂ ਨਾਲ ਸੁਣੇਗਾ ਨੀ ਤੇ ਸਵਾਲ ਹੀ ਨੀ ਪੈਦਾ ਹੁੰਦਾ ਵੀ ਬੰਦੇ ਦਾ ਸਰੀਰ ਤੁਰ ਕੇ ਕਿਸੇ ਪਾਸੇ ਚੱਲਿਆ ਜਾਵੇ। ਇਸ ਲਈ ਇਹ ਮੇਰੇ ਇੰਦਰੇ ਹੀ ਆਤਮਾ ਨੇ ਜਿਹੜੇ ਸਰੀਰ ਨੂੰ ਚਲਾਉਂਦੇ ਨੇ। ਗਰੀਬ ਨਿਵਾਸ ਸਤਿਗੁਰੂ ਪਾਤਸ਼ਾਹ ਕਹਿੰਦੇ, ਨਹੀਂ ਰਾਏ ਬੁਲਾਰ ਸਾਹਿਬ, ਤੇ ਤੇਰੇ ਜਿਹੜੇ ਇੰਦਰੇ ਨੇ ਇਹ ਤਾਂ ਜੜ ਹਨ, ਇਹ ਤਾਂ ਇਉਂ ਸਮਝੋ। ਸਤਿਗੁਰੂ ਪਾਤਸ਼ਾਹ ਕਹਿੰਦੇ, ਜਿਵੇਂ ਇੱਕ ਕਾਰੀਗਰ ਵੀਰ ਹੋਵੇ, ਉਹਦੇ ਹੱਥ ਵਿੱਚ ਹਥੌੜਾ ਫੜਿਆ ਹੋਵੇ, ਕੁਹਾੜਾ ਫੜਿਆ ਹੋਵੇ, ਆਰੀ ਪਕੜੀ ਹੋਵੇ, ਤੇ ਇਸ ਲਈ ਤਰ੍ਹਾਂ ਤਰ੍ਹਾਂ ਦੇ ਔਜ਼ਾਰ ਉਹਦੇ ਹੱਥ ਵਿੱਚ ਫੜੇ ਹੋਣ, ਹਥੌੜੇ ਨੇ ਆਪਣਾ ਕੰਮ ਕਰਨਾ, ਕੁਹਾੜਾ ਆਪਣਾ ਕੰਮ ਕਰੇਗਾ, ਆਰੀ ਨੇ ਆਪਣਾ ਕੰਮ ਕਰਨਾ। ਤੇਰਾ ਜਿਹੜਾ ਆਤਮਾ ਹੈ ਇਹ ਤਾਂ ਇੱਕ ਕਾਰੀਗਰ ਦੀ ਨਿਆਈ ਹੈ। ਇਹ ਜਿੰਨੇ ਗਿਆਨ ਕਰਮ ਇੰਦਰੇ, ਇਹ ਹਥੌੜੇ ਆਰੀਆਂ ਵਰਗੇ, ਕੁਹਾੜਿਆਂ ਵਰਗੇ ਨੇ, ਤੇ ਅੱਖਾਂ ਵੇਖਦੀਆਂ ਨੇ, ਅੱਖਾਂ ਸੁਣ ਨਹੀਂ ਸਕਦੀਆਂ, ਕੰਨ ਜਿਹੜੇ ਸੁਣਦੇ ਨੇ ਦੇਖ ਨਹੀਂ ਸਕਣਗੇ, ਪੈਰ ਜਿਹੜੇ ਨੇ ਫੜ ਨਹੀਂ ਸਕਣਗੇ ਤੇ ਹੱਥਾਂ ਨਾਲ ਤੁਰ ਨਹੀਂ ਸਕੇਗਾ। ਆਪੋ ਆਪਣਾ ਕਰਮ ਇਹਨਾਂ ਇੰਦਰੀਆਂ ਨੇ ਕਰੀ ਜਾਣਾ, ਉਹ ਤੇਰੀ ਜਿਹੜੀ ਆਤਮਾ ਹੈ ਉਹ ਇਹਨਾਂ ਇੰਦਰੀਆਂ ਤੋਂ ਨਿਰਾਲੀ ਹੈ। ਬੰਦੇ ਨੂੰ ਬੁਖਾਰ ਚੜ ਗਿਆ, ਹੱਥ ਨਹੀਂ ਕੰਮ ਕਰਦੇ, ਪੈਰਾਂ ਕਰਕੇ ਚੱਲ ਨਹੀਂ ਸਕਦਾ, ਇਹ ਤਾਂ ਜਵਾਬ ਦੇ ਦਿੰਦੇ ਨੇ ਇਸ ਲਈ ਇਹ ਤੇਰੇ ਇੰਦਰੇ ਵੀ ਆਤਮਾ ਨਹੀਂ। ਇਸ ਤੋਂ ਅੱਗੇ ਹੋਰ ਕੀ ਸਮਝਿਆ ਤੇ ਕਹਿਣ ਲੱਗਿਆ, ਮਹਾਰਾਜ ਇਹ ਜਿਹੜੇ ਸਾਡੇ ਗਿਆਨ ਕਰਮ ਇੰਦਰੇ ਇਹ ਪ੍ਰਾਣਾ ਦੇ ਸਹਾਰੇ ਚੱਲਦੇ ਨੇ। ਬੰਦਾ ਸਾਹ ਰੋਕ ਲਵੇ ਆਪਣਾ ਤੇ ਮਨ ਵੀ ਇਕਾਗਰ ਤੇ ਉਸ ਵੇਲੇ ਦੇਖੋ ਫਿਰ ਅੰਦਰ ਕੀ ਵਰਤਦਾ ਹੈ। ਕਹਿੰਦਾ ਜੀ ਸਵਾਸ ਜਿਹੜੇ ਪ੍ਰਾਣ ਨੇ ਇਹ ਮੇਰਾ ਆਤਮਾ ਨੇ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਜਿਹੜੇ ਪ੍ਰਾਣ ਹਨ ਇਹਨਾਂ ਦੀ ਵੀ ਚਾਲੀ ਕਦੇ ਇੱਕ ਨਹੀਂ ਹੁੰਦੀ। ਤਿੰਨ ਅਵਸਥਾ ਹੁੰਦੀਆਂ ਜੀਵ ਦੀਆਂ, ਜਾਗਰਤ, ਸੁਪਨ ਤੇ ਸੁਖੋਪਤ ਅਵਸਥਾ। ਜਾਗਰਤ ਦੇ ਅੰਦਰ ਤੇ ਬੰਦਾ ਤੁਰਿਆ ਫਿਰਦਾ ਹੈ ਤੇ ਉੱਥੇ ਬੰਦੇ ਦੇ 18 ਸਵਾਸ ਨਿਕਲਦੇ ਨੇ। ਬੈਠਤ 12, ਚਲਤ 18, ਸੋਭਤ ਜਾਵਣ 30, ਮੈਥਨ ਕਰਥੇ 64 ਜਾਵੇ ਕਿਉਂ ਨਾ ਭਜੇ ਜਗਦੀਸ਼। ਇਹਨਾਂ ਦੀ ਚਾਲੀ ਕਦੇ ਇੱਕ ਨਹੀਂ ਹੋਇਆ ਕਰਦੀ। ਜਾਗਰਤ ਵਿੱਚ ਹੋਰ ਹੈ ਇਹਨਾਂ ਦੀ ਚਾਲ ਤੇ ਅੱਧ ਸੁੱਤਾ ਸੁਪਨ ਅਵਸਥਾ ਵਿੱਚ ਹੋਰ ਹੈ ਤੇ ਸੁਖੋਪਤੀ ਗਾੜੀ ਨੀਂਦ ਵਿੱਚ ਜਾ ਕੇ ਹੋਰ ਹੋ ਜਾਂਦੀ ਹੈ। ਬਾਕੀ ਇਹ ਜਿਹੜੇ ਤੇਰੇ ਪ੍ਰਾਣ ਨੇ ਤਾਂ 5 ਤਰ੍ਹਾਂ ਦੇ ਸਰੀਰ ਵਿੱਚ ਬਣ ਜਾਂਦੇ ਨੇ, ਪ੍ਰਾਣ, ਅਪਾਨ, ਸਮਾਨ, ਬਿਆਨ ਤੇ ਉਦਿਆਨ। ਜਿੱਥੇ ਜਿੱਥੇ ਨਿਵਾਸ ਹੈ ਇਹਨਾਂ ਦਾ ਜਾ ਕੇ ਉਹੋ ਜਿਹੇ ਨਾਮ ਪੈ ਗਏ। ਇਸ ਲਈ ਆਤਮਾ ਤੇ ਇੱਕ ਹੈ, ਤੇਰੇ ਸਵਾਸ ਤਾਂ 5 ਬਣੇ ਪਏ ਨੇ। ਇਹ ਤੇਰੀ ਆਤਮਾ ਨਹੀਂ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਇਹ ਤਾਂ ਸਥਿਰ ਨਹੀਂ ਰਹਿੰਦੇ, ਪਰਮਾਤਮਾ ਦੀ ਜੋਤ ਆਤਮਾ ਸਦਾ ਸਥਿਰ ਹੈ। ਇਸ ਤੋਂ ਅੱਗੇ ਤੂੰ ਕੀ ਸਮਝਦਾ, ਗਿਆਨ ਦੇ ਰਹੇ ਨੇ ਗੁਰੂ ਨਾਨਕ ਸਾਹਿਬ ਜੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਪੂਰਨ ਇਹੀ ਆਤਮਾ ਦਾ ਗਿਆਨ ਭਰਿਆ ਹੋਇਆ। ਕੋਈ ਪੰਗਤੀ ਲੈ ਲਓ, ਕੋਈ ਸ਼ਬਦ ਲਓ ਗੁਰੂ ਗ੍ਰੰਥ ਸਾਹਿਬ ਜੀ ਦਾ ਤੇ ਨਿਰੋਲ ਬ੍ਰਹਮ ਦਾ ਗਿਆਨ ਆਤਮਾ ਦੀ ਵਿਚਾਰ ਹੈ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਵਿੱਚ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ, ਰਾਏ ਬੁਲਾਰ ਇਸ ਤੋਂ ਅੱਗੇ ਹੋਰ ਕੀ ਹੈ? ਕਹਿੰਦਾ ਜੀ ਮੈਂ ਹੁਣ ਸਮਝ ਗਿਆ ਕਿ ਮੇਰੇ ਸਰੀਰ ਵਿੱਚ ਮੇਰਾ ਮਨ ਪਿਆ ਹੈ। ਇਹ ਮਨ ਮੇਰਾ ਆਤਮਾ ਹੋਵੇਗਾ। ਜਦੋਂ ਬੰਦੇ ਦਾ ਮਨ ਕੁਝ ਕਹਿੰਦਾ ਫੇਰ ਹੀ ਸਰੀਰ ਕੁਝ ਕਰਦਾ ਹੈ। ਗਿਆਨ ਕਰਮ ਇੰਦਰੇ ਵੀ ਮਨ ਦੇ ਨਾਲ ਹੀ ਸਹਿਮਤ ਨੇ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਇਹ ਜਿਹੜਾ ਤੇਰਾ ਮਨ ਹੈ ਇਹ ਤਾਂ ਜੋ ਜੈਸੀ ਸੰਗਤ ਮਿਲੇ ਸੋ ਤੈਸੋ ਫਲ ਖਾਏ। ਸਾਧੂਆਂ ਵਿੱਚ ਬੈਠ ਕੇ ਸਾਧੂ ਬਣ ਗਿਆ, ਚੋਰਾਂ ਦੀ ਸੰਗਤ ਮਿਲ ਗਈ ਚੋਰੀ ਦਾ ਸੁਭਾਅ ਬਣ ਗਿਆ, ਡਾਕੂਆਂ ਚ ਬੈਠ ਕੇ ਡਾਕੂ ਬਣ ਜਾਂਦਾ। ਇਹ ਤੇਰਾ ਮਨ ਵੀ ਕਦੇ ਸਥਿਰ ਨਹੀਂ ਰਹਿੰਦਾ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਤੂੰ ਕਦੇ ਇਹ ਸੋਚਿਆ ਕਿ ਮੇਰਾ ਮਨ ਕਹਿੰਦਾ ਹੈ ਕਿ ਆਹ ਕੰਮ ਇਸ ਤਰ੍ਹਾਂ ਕਰਾਂ? ਮੇਰਾ ਮਨ ਹੋਰ ਹੈ, ਜਿਹੜਾ ਕਹਿੰਦਾ ਮੇਰਾ ਮਨ ਉਹ ਹੋਰ ਹੈ, ਉਹ ਤੇਰੀ ਆਤਮਾ ਹੈ। ਇਸ ਲਈ ਫਿਰ ਕਹਿਣ ਲੱਗਿਆ ਮਹਾਰਾਜ ਸਮਝ ਲੱਗ ਗਈ ਕਿ ਮੇਰਾ ਮਨ ਵੀ ਆਤਮਾ ਨਹੀਂ, ਇਸ ਤੋਂ ਪਰੇ ਮੇਰੀ ਬੁੱਧੀ ਪਈ ਹੈ। ਇਹ ਬੁੱਧੀ ਮੇਰੀ ਆਤਮਾ ਹੋਵੇਗੀ? ਸਤਿਗੁਰੂ ਕਹਿੰਦੇ ਨਹੀਂ ਰਾਜਨ, ਇਹ ਬੁੱਧੀ ਜਿਹੜੀ ਹੈ ਕਦੇ ਤੇ ਬੰਦਾ ਬਹੁਤ ਵਿਦਵਾਨ ਬਣ ਜਾਂਦਾ ਤੇ ਕਦੇ ਬਹੁਤ ਬੁੱਧੀਜੀਵੀਆ ਬਣ ਜਾਂਦਾ ਤੇ ਕਦੇ ਬੁੱਧੀ ਭ੍ਰਿਸ਼ਟ ਹੋ ਜਾਂਦੀ ਹੈ ਤੇ ਉਹ ਉਲਟੇ ਕਰਮ ਕਰਨੇ ਸ਼ੁਰੂ ਕਰ ਦਿੰਦਾ। ਕਦੇ ਤਾਂ 13-13 ਪੁਸਤਕਾਂ ਲਿਖ ਕੇ ਸ਼ਰਧਾ ਬਣਾ ਦਿੰਦਾ ਲੋਕਾਂ ਦੇ ਮਨਾਂ ਚ, ਤੇ 14ਵੀਂ ਪੁਸਤਕ ਲਿਖ ਕੇ ਜੀ ਮੁੰਦਾਵਣੀ ਜਿਹੜੀ ਇਸ ਤਰ੍ਹਾਂ ਇੱਥੇ ਭੋਗ ਪੈਂਦਾ ਰਾਗ ਮਾਲਾ, ਕਹਿੰਦਾ ਗੁਰੂ ਦੀ ਬਾਣੀ ਉਹ ਨਹੀਂ ਹੈ। ਕੀ ਕਰਾਂਗੇ ਇਹੋ ਜਿਹੇ ਵਿਦਵਾਨਾਂ ਨੂੰ, ਬੁੱਧੀਜੀਵੀਆਂ ਨੂੰ, ਜਿਨ੍ਹਾਂ ਦੀ ਬੁੱਧੀ ਵੀ ਭ੍ਰਿਸ਼ਟ ਹੋ ਜਾਂਦੀ, ਗੁਰੂ ਦੀ ਬਾਣੀ ਤੇ ਤਰਕਾਂ ਕਰਨ ਲੱਗ ਜਾਂਦੇ ਨੇ। ਇਸ ਲਈ ਤੇਰੀ ਬੁੱਧੀ ਵੀ ਇਹ ਆਤਮਾ ਨਹੀਂ, ਉਹ ਆਤਮਾ ਤੇ ਗੁਰੂ ਨਾਨਕ ਸਾਹਿਬ ਕਹਿੰਦੇ ਬੁੱਧੀ ਦਾ ਪ੍ਰਕਾਸ਼ਤਾ ਹੈ, ਮਨ ਦਾ ਪ੍ਰਕਾਸ਼ਤਾ ਹੈ। ਮਨ ਦੇ ਅੰਦਰ ਸੰਕਲਪ ਵਿਕਲਪ ਉਹਦੀ ਚੇਤਨ ਕਰਕੇ ਹੀ ਜਿਹੜੇ ਪੈਦਾ ਹੁੰਦੇ, ਬੁੱਧੀ ਵਿੱਚ ਜਿਹੜੀਆਂ ਵਿਚਾਰਾਂ ਨੇ ਆ ਕਰਕੇ ਸਮਾਉਂਦੀਆਂ ਉਹ ਆਤਮਾ ਦੀ ਜੋਤ ਕਰਕੇ ਨੇ। ਇਸ ਲਈ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਸਰੀਰ ਤੋਂ ਪਰੇ ਲੈ ਗਏ, ਇੰਦਰੀਆਂ ਤੋਂ ਮੋਹ ਤੁੜਾ ਕਰਕੇ ਪ੍ਰਾਣਾਂ ਤੋਂ ਉੱਚਿਆਂ ਲਿਜਾ ਕੇ ਮਨ ਤੋਂ ਪਰੇ ਲੈ ਗਏ ਰਾਏ ਬੁਲਾਰ ਨੂੰ, ਜਿਹੜਾ ਰਾਜਾ ਹੁਕਮ ਕਰਨਾ ਜਾਣਦਾ ਸੀ। ਅੱਜ ਸਤਿਗੁਰੂ ਬੁੱਧੀ ਤੋਂ ਵੀ ਉਹਨੂੰ ਪਰੇ ਲੈ ਗਏ। ਗਿਆਨ ਅਵਸਥਾ ਵਿੱਚ ਉਹਨੂੰ ਟਿਕਾ ਦਿੱਤਾ। ਆਤਮਾ ਦਾ ਗਿਆਨ ਇਸ ਤਰ੍ਹਾਂ ਕਰਵਾਇਆ ਜਿਵੇਂ ਹੱਥ ਦੇ ਉੱਤੇ ਔਲੇ ਦਾ ਗਿਆਨ ਹੁੰਦਾ। ਇਹ ਪੂਰੇ ਗੁਰੂ ਗੁਰੂ ਨਾਨਕ ਸਾਹਿਬ ਤੋਂ ਬਿਨਾਂ ਕੌਣ ਗਿਆਨ ਕਰਵਾ ਸਕਦਾ ਹੈ। ਇਸ ਲਈ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ, ਆਪ ਪਰਮੇਸ਼ਰ ਰੂਪ ਨੇ ਤੇ ਪਰਮੇਸ਼ਰ ਦਾ ਗਿਆਨ ਹੀ ਗੁਰੂ ਨੇ ਵੰਡਿਆ। ਅੱਜ ਸਾਡੇ ਕੋਲ ਇਸ ਗਿਆਨ ਦੀ ਘਾਟ ਹੋਣ ਕਰਕੇ ਤੇ ਬਹੁਤ ਤਰ੍ਹਾਂ ਦੇ ਲੜਾਈ ਝਗੜਿਆਂ ਦਾ ਕਾਰਨ ਬਣਦਾ ਜਾ ਰਿਹਾ। ਕੋਈ ਕਹਿੰਦਾ ਜੀ ਫਲਾਨੇ ਨੇ ਆਹ ਲਿਖਿਆ, ਕੋਈ ਕਹਿੰਦਾ ਫਲਾਨੇ ਨੇ ਆਹ ਲਿਖ ਦਿੱਤਾ। ਇਸ ਲਈ ਲੋਕਾਂ ਦੀਆਂ, ਵਿਦਵਾਨਾਂ ਦੀਆਂ ਵਿਚਾਰਾਂ ਵੱਖਰੀ ਗੱਲ ਹੁੰਦੀ, ਉਹਨਾਂ ਨੇ ਕੋਈ ਗ੍ਰੰਥ ਪੜ੍ਹੇ ਹੋਣੇ, ਤੇ ਗੁਰੂ ਦੀ ਜਿਹੜੀ ਵਿਚਾਰ ਹੁੰਦੀ ਪੂਰੇ ਕਾ ਕੀਆ, ਸਭ ਕੁਛ ਪੂਰਾ, ਘੱਟ ਵੱਧ ਕਿਸ ਨਾਹੀ। ਸਮੁੱਚੀ ਮਾਨਵਤਾ ਨੂੰ ਉਪਦੇਸ਼ ਦਿੱਤਾ ਗੁਰੂ ਨਾਨਕ ਸਾਹਿਬ ਨੇ, ਅਸੀਂ ਤੇ ਵੰਡੀਆਂ ਪਾ ਕੇ ਬੈਠ ਗਏ। ਗੁਰੂ ਨਾਨਕ ਸਾਹਿਬ ਦੀ ਬਾਣੀ, ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਬਾਣੀ ਹੈ, ਇਹ ਸਮੁੱਚੀ ਮਾਨਵਤਾ ਨੂੰ ਸਾਂਝਾ ਉਪਦੇਸ਼ ਦਿੰਦੀ। ਉਹੀ ਆਤਮਾ ਸਿੱਖ ਦੇ ਅੰਦਰ, ਉਹੀ ਆਤਮਾ ਹਿੰਦੂ ਵੀਰ ਅੰਦਰ ਹੈ, ਉਹੀ ਆਤਮਾ ਮੁਸਲਮਾਨ ਭਰਾ ਦੇ ਅੰਦਰ ਹੈ, ਤੇ ਫਿਰ ਵੰਡੀਆਂ ਕਾਹਦੀਆਂ ਨੇ। ਗਿਆਨ ਤੇ ਆਤਮਾ ਦਾ ਲੈਣਾ ਹੈ, ਤੇ ਜਦੋਂ ਆਤਮਾ ਦਾ ਗਿਆਨ ਮਿਲ ਗਿਆ, ਬਾਕੀ ਦੁਨੀਆਂ ਦੇ ਲੜਾਈ ਝਗੜੇ ਇਹ ਤਮਾਸ਼ੇ ਦਿਸਦੇ ਨੇ। ਸੱਚਮੁੱਚ ਤਮਾਸ਼ਾ ਹੈ ਦੁਨੀਆਂ ਦਾ, ਕੋਈ ਕਿਸੇ ਨਾਲ ਝਗੜਾ ਕਰੀ ਜਾਂਦਾ, ਕੋਈ ਕਿਸੇ ਨਾਲ ਲੜਾਈ ਕਰੀ ਜਾਂਦਾ। ਗਿਆਨ ਤੋਂ ਸਾਰੇ ਸੱਖਣੇ ਹੋਣ ਕਰਕੇ ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ, ਉਹ ਐਸਾ ਗਿਆਨ ਗੁਰੂ ਨਾਨਕ ਸਾਹਿਬ ਮਹਾਰਾਜ ਸਾਹਿਬ ਨੇ ਵੰਡਿਆ ਹੈ। ਅੱਜ ਅਸੀਂ ਗੁਰੂ ਨਾਨਕ ਸਾਹਿਬ ਜੀ ਦਾ 550 ਸਾਲਾ ਪ੍ਰਕਾਸ਼ ਗੁਰਪੁਰਬ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾ ਰਹੇ ਹਾਂ। ਕਾਤਕ ਦੇ ਮਹੀਨੇ ਦੀ ਪੂਰਨਮਾਸੀ, ਕਿਉਂਕਿ ਜਿੰਨੇ ਵੀ ਸਾਡੇ ਇਤਿਹਾਸ ਨੇ, ਸਭ ਤੋਂ ਪੁਰਾਣੀ ਲਿਖਤ ਮਿਲਦੀ ਗੁਰੂ ਨਾਨਕ ਸਾਹਿਬ ਜੀ ਦੇ ਸਾਹਿਬਜ਼ਾਦੇ ਬਾਬਾ ਲਖਮੀ ਦਾਸ ਜੀ ਦੀ ਲਿਖੀ ਹੋਈ। ਬਾਬਾ ਸ੍ਰੀ ਚੰਦ ਜੀ ਦਾ ਹੁਕਮ ਮੰਨ ਕਰਕੇ ਉਹਨਾਂ ਨੇ ਸਾਖੀ ਲਿਖੀ ਸੀ ਗੁਰੂ ਨਾਨਕ ਸਾਹਿਬ ਦੇ ਜੀਵਨ ਦੇ ਉੱਪਰ। ਉਹਦੇ ਅੰਦਰ ਕਾਤਕ ਦੀ ਪੂਰਨਮਾਸੀ ਹੈ। ਫਿਰ ਉਸ ਤੋਂ ਬਾਅਦ ਭਾਈ ਬਾਲੇ ਵਾਲੀ ਜਨਮ ਸਾਖੀ, ਜਿਹੜੀ 5 ਦਿਨ ਦੀ ਖੋਜ ਕਰਕੇ ਘਰ ਵਿੱਚੋਂ ਮਿਲੀ ਸੀ, ਪਿਤਾ ਕਲਿਆਣ ਚੰਦ ਜੀ ਦੇ ਘਰ ਵਿੱਚੋਂ ਚਾਚਾ ਲਾਲੂ ਜੀ ਨੇ ਦਿੱਤੀ ਸੀ, ਤੇ ਉਹਦੇ ਵਿੱਚ ਵੀ ਸਾਧ ਸੰਗਤ ਵੀ ਕਾਤਕ ਦੀ ਪੂਰਨਮਾਸੀ ਹੈ। ਉਸ ਤੋਂ ਬਾਅਦ ਫਿਰ ਭਾਈ ਸਾਹਿਬ, ਭਾਈ ਗੁਰਦਾਸ ਸਾਹਿਬ ਜੀ ਦੀ ਰਚਨਾ ਕਾਤਕ ਦੀ ਪੂਰਨਮਾਸੀ ਹੈ। ਇਸੇ ਪ੍ਰਕਾਰ ਜਦੋਂ ਇਹ ਜਨਮ ਸਾਖੀ ਗੁਰੂ ਅੰਗਦ ਸਾਹਿਬ ਜੀ ਨੇ ਖਡੂਰ ਸਾਹਿਬ ਦੀ ਧਰਤੀ ਤੇ ਬੈਠ ਕੇ ਸੁਣੀ ਸੀ, ਤੇ ਉਸ ਵੇਲੇ ਸਤਿਗੁਰੂ ਪਾਤਸ਼ਾਹ ਦੇ ਪਿਆਰੇ ਸਿੱਖ ਭਾਈ ਬਾਲਾ ਜੀ ਨੇ ਉਚਾਰਨ ਕੀਤੀ ਸੀ। ਪੈੜਾ ਮੋਖਾ ਨੇ ਇਹਨੂੰ ਲਿਖਤੀ ਰੂਪ ਦਿੱਤਾ ਸੀ। ਉੱਥੇ ਪਾਰੋ ਜੁਲਕਾ ਜੀ, ਢਿੰਗਾ ਜੀ ਆਦਿਕ, ਬਾਬਾ ਬੁੱਢਾ ਜੀ, ਬਾਬਾ ਅਮਰਦਾਸ ਜੀ, ਗੁਰੂ ਅਮਰਦਾਸ ਬਣਨ ਤੋਂ ਪਹਿਲਾਂ ਇਹ ਵੀ ਸਰੋਤਾ ਬਣ ਕੇ ਉਹ ਸਾਖੀ ਨੂੰ ਸੁਣਦੇ ਨੇ। ਉਸ ਦੇ ਅੰਦਰ ਵੀ ਕਾਤਕ ਦੀ ਜਿਹੜੀ ਪੂਰਨਮਾਸੀ ਹੈ, ਕੇਵਲ ਇੱਕ ਮਿਹਰਬਾਨ ਹੋਇਆ ਜਿਹੜਾ ਪਿਰਥੀ ਚੰਦ ਦਾ ਪੁੱਤਰ ਸੀ। ਕਿੰਨਾ ਕੁ ਪਿਆਰ ਸੀ ਸਾਰਿਆਂ ਨੂੰ ਪਤਾ, ਗੁਰੂ ਅਰਜਨ ਸਾਹਿਬ ਜੀ ਨਾਲ ਬੇਹੱਦ ਉਹਨਾਂ ਨੇ ਈਰਖਾ ਕੀਤੀ। ਉਸ ਮਿਹਰਬਾਨ ਨੇ ਵਿਸਾਖ ਦਾ ਲਿਖ ਦਿੱਤਾ, ਅੱਗੇ ਸੋਚਿਆ ਨੀ, ਸਮਝਿਆ ਨੀ, ਵਿਦਵਾਨਾਂ ਨੇ ਰੌਲਾ ਪਾ ਦਿੱਤਾ ਜੀ ਇਹ ਸਾਖੀ ਅੰਦਰ ਤਾਂ ਵਿਸਾਖ ਲਿਖਿਆ ਪਿਆ। ਇਹ ਤਾਂ ਸ਼ਬਦ ਆਪ ਜੀ ਨਾਲ ਸਾਂਝੇ ਕਰਨੇ ਪੈਂਦੇ, ਸੰਗਤਾਂ ਬਹੁਤ ਕੁਝ ਕਹਿੰਦੀਆਂ ਨੇ, ਤੇ ਪੰਥ ਦੇ ਕੁਝ ਐਸੇ ਪ੍ਰਚਾਰਕ ਵੀ ਅੱਜ ਤੁਰ ਪਏ ਜੀ ਵਿਸਾਖ ਵੱਲ ਨੂੰ। ਦੁਬਧਾ ਪਾਉਣ ਵਾਲੇ ਬਹੁਤ ਨੇ, ਤੇ ਮੇਟਣ ਵਾਲੇ ਕੋਈ ਭਾਵਨਾ ਵਾਲੇ ਵਿਰਲੇ ਮਿਲਣਗੇ। ਕਾਤਕ ਦੀ ਮਹੀਨੇ ਦੀ ਪੂਰਨਮਾਸੀ, ਬਾਕੀ ਕਿਸੇ ਦਾ ਜਨਮ ਉਹਨਾਂ ਦੇ ਘਰ ਘਰਾਣੇ ਵਿੱਚੋਂ ਮਿਲਦਾ ਹੈ। ਬੇਦੀਆਂ ਦੀ ਬੰਸ ਅੱਜ ਤੱਕ ਚੱਲਦੀ ਹੈ, ਜਾ ਕੇ ਪਤਾ ਕਰੋ, ਤੇ ਕਾਤਕ ਦੀ ਪੂਰਨਮਾਸੀ ਲਿਖਤੀ ਰੂਪ ਦੇ ਵਿੱਚ ਪਈਆਂ ਉਹਨਾਂ ਦੇ ਕੋਲ। ਸਾਧ ਸੰਗਤ ਜੀ, ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ 550 ਸਾਲਾ ਪ੍ਰਕਾਸ਼ ਗੁਰਪੁਰਬ ਦੀਆਂ ਆਪ ਸਮੁੱਚੀਆਂ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ ਹੋਵਣ ਜੀ। ਆਓ ਹੁਣ ਕੁਝ ਕੁ ਮਿੰਟਾਂ ਵਾਸਤੇ, ਜੋ ਸਤਿਗੁਰੂ ਪਾਤਸ਼ਾਹ ਜੀ ਨੇ ਅੰਮ੍ਰਿਤ ਵੇਲੇ ਹੁਕਮਨਾਮਾ ਸਾਹਿਬ ਦੀ ਬਖਸ਼ਿਸ਼ ਕੀਤੀ ਹੈ, ਆਪਾਂ ਰਲ ਮਿਲ ਕਰਕੇ ਗੁਰਬਾਣੀ ਦੀ ਕਥਾ ਵਿਚਾਰ ਦੇ ਨਾਲ ਜੁੜਨਾ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਤੀਜਾ।
ਸਲੋਕ ਦਾ ਅਰਥ ਹੈ ਸਵੈ ਲੋਕ ਦੀ ਪ੍ਰਾਪਤੀ ਕਰਵਾਉਣ ਵਾਲੇ ਬਚਨ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦੇ ਇਹ ਪਾਵਨ ਬਚਨ ਹਨ। ਬਡਹੰਸ ਰਾਗ ਦੀ ਵਾਰ ਦੇ ਅੰਦਰ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦਾ ਇਹ ਪਾਵਨ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 587 ਅਤੇ 88 ਅੰਗ ਦੇ ਉੱਪਰ ਸਵਾਏਮਾਨ ਹੈ।
ਸੱਜਣ ਮਿਲੇ ਸੱਜਣਾ,
ਸਤਿਗੁਰੂ ਪਾਤਸ਼ਾਹ ਮਹਾਰਾਜ ਦੇ ਚਰਨਾਂ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਅਸਲ ਦੇ ਵਿੱਚ ਸੱਜਣ ਕਿਹੜੇ ਹੋਇਆ ਕਰਦੇ ਨੇ? ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਸੱਜਣ ਮਿਲੇ ਸੱਜਣਾ। ਸੱਜਣਾ ਦਾ ਅਰਥ ਜਿਹੜਾ ਅਕਾਲ ਪੁਰਖ ਪਰਮਾਤਮਾ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦਾ ਸ਼ਾਹੋ, ਜਿਸ ਪਾਸ ਬੈਠਿਆਂ ਸੋਹੀਆ ਸਭਨਾਂ ਦਾ ਵੇਸਾ ਹੋ, ਜਿਹੜੇ ਐਸੇ ਉਹ ਸੱਜਣਾ ਪਰਮਾਤਮਾ ਦੇ ਨਾਲ ਮਿਲੇ ਨੇ। ਅਸਲ ਦੇ ਵਿੱਚ ਭਾਈ ਉਹੀ ਸੱਜਣ ਨੇ, ਨਾ ਪਰਮਾਤਮਾ ਸਾਥ ਛੱਡਦਾ ਹੈ, ਪਰਮਾਤਮਾ ਨਾਲ ਮਿਲੇ ਪਰਮਾਤਮਾ ਦੇ ਪਿਆਰੇ ਵੀ ਜੀਵ ਦੀ ਬਾਂਹ ਪਕੜਦੇ ਨੇ। ਅਸਲ ਵਿੱਚ ਉਹ ਰੱਬ ਦੇ ਨਾਲ ਮਿਲੇ ਹੋਏ ਪਿਆਰੇ ਹੀ ਸੱਜਣ ਹਨ।
ਸਤਿਗੁਰ ਨਾਲ ਪਿਆਰ,
ਜਿਨ੍ਹਾਂ ਨੇ ਆਪਣੇ ਪੂਰਨ ਸਤਿਗੁਰੂ ਦੇ ਨਾਲ ਦਿਲੋਂ ਪਿਆਰ ਕੀਤਾ, ਪ੍ਰੇਮ ਕਰਨਾ ਕੀਤਾ ਹੈ,
ਮੂਲ ਪ੍ਰੀਤਮ ਤਿਨੀ ਧਿਆਇਆ,
ਜਿਨ੍ਹਾਂ ਗੁਰੂ ਦੇ ਪਿਆਰਿਆਂ ਨੇ ਆਪਣੇ ਪ੍ਰੀਤਮ ਦੇ ਨਾਲ ਪੂਰੇ ਗੁਰੂ ਦੇ ਨਾਲ ਮਿਲ ਕਰਕੇ, ਪਹਿਲਾਂ ਗੁਰਸਿੱਖ ਨੇ ਪ੍ਰੀਤਮ ਪਿਆਰੀ ਗੁਰੂ ਨੂੰ ਮਿਲਣਾ, ਫਿਰ ਗੁਰੂ ਨਾਲ ਮਿਲ ਕਰਕੇ ਪਰਮੇਸ਼ਰ ਦੇ ਨਾਮ ਨੂੰ ਧਿਆਉਣਾ ਹੈ। ਜੋ ਗੁਰੂ ਦੇ ਸਿੱਖ ਆਪਣੇ ਪ੍ਰੀਤਮ ਗੁਰੂ ਨਾਲ ਮਿਲ ਕੇ ਪਰਮਾਤਮਾ ਦੇ ਨਾਮ ਨੂੰ ਧਿਆਉਂਦੇ ਹਨ,
ਸੱਚਾ ਪ੍ਰੇਮ ਪਿਆਰ,
ਉਹ ਮਨ ਕਰਕੇ ਵੀ ਜਿਹੜਾ ਪ੍ਰੇਮ ਹੈ ਸੱਚੇ ਪਰਮਾਤਮਾ ਗੁਰੂ ਨਾਲ ਕਰਦੇ ਨੇ, ਤੇ ਬੁੱਧੀ ਕਰਕੇ ਵੀ ਉਹਨਾਂ ਦਾ ਪਿਆਰ ਗੁਰੂ ਨਾਲ ਤੇ ਪਰਮੇਸ਼ਰ ਨਾਲ ਹੀ ਜੁੜਦਾ ਹੈ।
ਮਨ ਹੀ ਤੇ ਮਨ ਮਾਨਿਆ,
ਜਿਹੜਾ ਇਹ ਸਾਡਾ ਮਨ ਹੈ, ਇੱਕ ਅਸ਼ੁੱਧ ਮਨ ਹੈ ਤੇ ਇੱਕ ਸ਼ੁੱਧ ਮਨ ਹੈ, ਇਹ ਦੋ ਸੁਭਾਅ ਨੇ ਮਨ ਦੇ। ਕੁਸੰਗਤ ਵਿੱਚ ਜਾ ਕੇ ਅਸ਼ੁੱਧ ਬਣ ਜਾਂਦਾ ਤੇ ਸੰਗਤ ਵਿੱਚ ਜਾ ਕੇ ਇਹ ਸ਼ੁੱਧ ਜਿਹੜਾ ਪਵਿੱਤਰ ਬਣ ਜਾਂਦਾ। ਤੇ ਮਨ ਹੀ ਤੇ ਮਨ ਮਾਨਿਆ, ਜਿਨ੍ਹਾਂ ਗੁਰੂ ਦੇ ਪਿਆਰਿਆਂ ਦਾ ਜਿਹੜਾ ਅਸ਼ੁੱਧ ਮਨ ਹੈ, ਸ਼ੁੱਧ ਮਨ ਦੇ ਨਾਲ ਮੰਨ ਗਿਆ, ਸਹਿਮਤ ਹੋ ਗਿਆ ਗੁਰੂ ਦੀ ਵਿਚਾਰ ਨਾਲ,
ਸ਼ਬਦ ਅਪਾਰ,
ਉਹਨਾਂ ਨੇ ਪਾਰਾਵਾਰ ਤੋਂ ਰਹਿਤ ਗੁਰੂ ਦੇ ਸ਼ਬਦ ਦੀ ਕਮਾਈ ਕਰਨਾ ਕੀਤੀ, ਅਭਿਆਸ ਕਰਦੇ ਹਨ ਜ਼ਿੰਦਗੀ ਵਿੱਚ।
ਇਹ ਸੱਜਣ ਮਿਲੇ ਨਾ ਵਿਛੜਾ,
ਇਹੋ ਜਿਹੜੇ ਸੱਜਣ ਗੁਰੂ ਨਾਲ ਮਿਲ ਜਾਂਦੇ, ਪਰਮੇਸ਼ਰ ਦਾ ਚਿੰਤਨ ਕਰਦੇ ਨੇ, ਉਹ ਸਾਧ ਸੰਗਤ ਜੀ ਕਦੇ ਵੀ ਵਿਛੜਦੇ ਨਹੀਂ, ਉਹ ਕਦੇ ਸਾਥ ਨਹੀਂ ਛੱਡਦੇ ਹਨ।
ਆਪ ਮਿਲੇ ਕਰਤਾਰ,
ਇਹਨਾਂ ਨੂੰ ਕਰਤਾਰ ਪਰਮਾਤਮਾ ਵਾਹਿਗੁਰੂ ਨੇ ਆਪਣੇ ਸਰੂਪ ਦੇ ਵਿੱਚ ਮੇਲ ਲਿਆ, ਉਹ ਕਦੇ ਵੀ ਉਹਨਾਂ ਦੀ ਜੋਤ ਪਰਮਾਤਮਾ ਤੋਂ ਵੱਖਰੀ ਨਹੀਂ ਹੋਇਆ ਕਰਦੀ।
ਦਰਸ਼ਨ ਕੀ ਪ੍ਰਤੀਤ ਨਾ ਆਇਆ,
ਇੱਕ ਸਾਡੇ ਵਰਗੇ ਜਿਹੜੇ ਮਨਮੁਖ ਜੀਵ ਨੇ ਉਹ ਗੁਰੂ ਦੇ ਦਰਸ਼ਨ ਵੀ ਕਰ ਲੈਂਦੇ ਤੇ ਗੁਰੂ ਦੇ ਬਚਨਾਂ ਤੇ ਪ੍ਰਤੀਤ ਉਹਨਾਂ ਨੂੰ ਭਰੋਸਾ ਹੀ ਨਹੀਂ ਆਉਂਦਾ।
ਸ਼ਬਦ ਨ ਕਰਹਿ ਵਿਚਾਰ,
ਕਿਉਂਕਿ ਗੁਰੂ ਦੇ ਸ਼ਬਦ ਦੀ ਜਿਹੜੀ ਵਿਚਾਰ ਹੈ ਉਹ ਕਰਦੇ ਨਹੀਂ ਹਨ। ਗੁਰੂ ਨੇ ਕੀ ਉਪਦੇਸ਼ ਦਿੱਤਾ, ਗੁਰੂ ਦੀ ਵਿਚਾਰ ਤੋਂ ਦੂਰ ਹੋਣ ਕਰਕੇ ਇਹ ਹਾਲ ਹੋ ਜਾਂਦਾ।
ਵਿਛੜਿਆ ਕਾ ਕਿਆ ਵਿਛੜਾ,
ਜਿਹੜੇ ਪਰਮਾਤਮਾ ਨੇ ਆਪਣੇ ਤੋਂ ਪਹਿਲਾਂ ਹੀ ਵਿਛੋੜੇ ਹੋਏ ਨੇ ਭਾਈ, ਉਹਨਾਂ ਦਾ ਹੋਰ ਕੀ ਵਿਛੜਨਾ ਹੋਵੇਗਾ।
ਉਹਨਾਂ ਦੂਜਾ ਭਾਏ ਪਿਆਰ,
ਵਿਛੜਦੇ ਕਿਹੜੇ ਨੇ ਜਿਹੜੇ ਇੱਕ ਪਰਮਾਤਮਾ ਨੂੰ ਛੱਡ ਕੇ ਦੂਜਾ ਦਵੈਤ ਭਾਵਨਾ ਦੇ ਵਿੱਚ ਆਪਣਾ ਪਿਆਰ ਕਰਦੇ ਦੁਬਦਾ ਵਿੱਚ।
ਮਨਮੁਖ ਸੇਤੀ ਦੋਸਤੀ,
ਜਿਹੜੇ ਮਨ ਦੇ ਮਗਰ ਚੱਲਣ ਵਾਲੇ ਮਨਮੁਖ ਨੇ, ਇਹੋ ਜੇ ਮਨਮੁਖਾਂ ਨਾਲ ਜਿਹੜੀ ਦੋਸਤੀ ਕਰਨੀ ਹੈ, ਮਿੱਤਰਤਾ ਕਰਨੀ,
ਥੋੜੇ ਦਿਨ ਚਾਰ,
ਥੋੜੇ ਜਿਹੇ ਚਾਰ ਕੁ ਦਿਨਾਂ ਦੀ ਦੋਸਤੀ ਹੁੰਦੀ, ਮਨਮੁਖਾਂ ਨਾਲ ਕਦੇ ਪੱਕੀ ਦੋਸਤੀ ਨਹੀਂ ਨਿਭਿਆ ਕਰਦੀ, ਕਿਉਂਕਿ ਮਨ ਦੇ ਮਗਰ ਚੱਲਦੇ ਨੇ, ਮਨ ਦਾ ਸੁਭਾਅ ਖਿਨ ਖਿਨ ਬਦਲਦਾ ਰਹਿੰਦਾ ਹੈ।
ਇਸ ਪ੍ਰੀਤੀ ਟੁੱਟਦੀ ਬਿਲਮ ਨਾ ਹੋਵਈ,
ਇਹੋ ਜੇ ਮਨਮੁਖਾਂ ਨਾਲ ਕੀਤੀ ਹੋਈ ਜਿਹੜੀ ਪ੍ਰੀਤੀ ਹੈ, ਪ੍ਰੇਮ ਹੈ, ਦੋਸਤੀ ਹੈ, ਇਹਨੂੰ ਟੁੱਟਦੀ ਨੂੰ ਬਿਲਮ ਦੇਰੀ ਨਹੀਂ ਲੱਗਦੀ।
ਇੱਕ ਦੋਸਤੀ ਚੱਲਣ ਵਿਕਾਰ,
ਇਹੋ ਜੀ ਦੋਸਤੀ ਕਰਨ ਕਰਕੇ ਮਨਮੁਖਾਂ ਦੇ ਸੁਭਾਅ ਉਹੋ ਜੇ ਹੁੰਦੇ ਤੇ ਦੂਸਰੇ ਦੇ ਮਨ ਵਿੱਚ ਵੀ ਵਿਕਾਰ ਪੈਦਾ ਹੋ ਜਾਂਦੇ, ਚੱਲਣ ਲੱਗ ਜਾਂਦੇ।
ਜਿਨ੍ਹਾਂ ਅੰਦਰ ਸੱਚੇ ਕਾ ਭਉ ਨਾਹੀ,
ਜਿਨ੍ਹਾਂ ਦੇ ਅੰਦਰ ਸੱਚੇ ਪਰਮੇਸ਼ਰ ਵਾਹਿਗੁਰੂ ਦਾ ਭਉ ਕਈ ਭਾਉ, ਅਦਾ ਅਰਥ ਜਿਹੜਾ ਪ੍ਰੇਮ ਨਹੀਂ ਹੈ।
ਨਾਮ ਨਕਰਹ ਪਿਆਰ,
ਸੱਚੇ ਪਰਮਾਤਮਾ ਵਾਹਿਗੁਰੂ ਦੇ ਨਾਮ ਨਾਲ ਸੱਚੇ ਦਿਲੋਂ ਪਿਆਰ ਨਹੀਂ ਕਰਦੇ, ਪ੍ਰੇਮ ਨਹੀਂ ਕਰਦੇ ਹਨ।
ਨਾਨਕ ਤਿਨਸੋ ਕਿਆ ਕੀਚਾ ਦੋਸਤੀ,
ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਇਹੋ ਜੇ ਜੀਵਾਂ ਦੇ ਨਾਲ ਭਾਈ ਕਾਹਦੀ ਦੋਸਤੀ ਕਰਨੀ, ਕਿਉਂ ਮਿੱਤਰਤਾ ਕਰੀਏ, ਨਹੀਂ ਕਰਨੀ ਚਾਹੀਦੀ।
ਆਪ ਭੁਲਾਏ ਕਰਤਾਰ,
ਇਹਨਾਂ ਨੂੰ ਕਰਤਾਰ ਪਰਮਾਤਮਾ ਵਾਹਿਗੁਰੂ ਜੀ ਨੇ ਆਪ ਆਪਣੇ ਸਰੂਪ ਦੇ ਵੱਲੋਂ ਭੁਲਾ ਰੱਖਿਆ ਹੈ।
ਮਹੱਲਾ ਤੀਜਾ,
ਤੀਸਰੇ ਪਿਤਾ ਗੁਰੂ ਅਮਰਦਾਸ ਮਹਾਰਾਜ ਜੀ ਬਖਸ਼ਿਸ਼ ਕਰਦੇ ਹਨ,
ਇੱਕ ਸਦਾ ਹਿੱਤਾ ਰੰਗ ਰਹਿ,
ਇੱਕ ਇਹੋ ਜੇ ਪਿਆਰੇ ਨੇ ਜਿਹੜੇ ਇੱਕ ਤੈ ਪਰਮੇਸ਼ਰ ਵਾਹਿਗੁਰੂ ਇੱਕ ਦੇ ਰੰਗ ਪ੍ਰੇਮ ਦੇ ਵਿੱਚ ਹੀ ਰੰਗੇ ਰਹਿੰਦੇ ਹਨ।
ਬਲਿਹਾਰ ਜਾਓ,
ਗੁਰੂ ਪਿਆਰਿਆਂ ਤੋਂ ਸਦਾ ਬਲਿਹਾਰ ਜਾਈਏ, ਜਿਹੜੇ ਕਿਸੇ ਦੀ ਪਰਵਾਹ ਨਹੀਂ ਕਰਦੇ, ਇੱਕ ਪਰਮਾਤਮਾ ਨਾਲ ਪ੍ਰੇਮ ਕਰਦੇ ਹਨ।
ਤਨ ਮਨ ਧਨ ਅਰਪੀ ਤਿਨ ਕਹੋ,
ਗੁਰੂ ਦੇ ਪਿਆਰਿਆਂ ਨੂੰ ਆਪਣਾ ਤਨ ਵੀ ਅਰਪਣ ਕਰ ਦੇਵਾ ਤੇ ਮਨ ਸੰਕਲਪਾਂ ਵਿਕਲਪਾਂ ਦੀ ਪੰਡ ਹੈ ਇਹ ਵੀ ਸਤਿਗੁਰੂ ਕਹਿੰਦੇ ਭੇਟਾ ਕਰ ਦੇਵਾ।
ਨਿਵ ਲਾਗੋ ਪਾਏ,
ਧਨ ਦਾ ਅਰਥ ਜਿਹੜੀ ਮਾਇਆ ਹੈ ਦਮੜੇ ਨੇ ਇਹ ਵੀ ਭੇਟਾ ਕਰ ਦੇਵਾ। ਨਿਵ ਨਿਵ ਲਾਗੋ ਪਾਏ, ਤੇ ਝੁਕ ਝੁਕ ਕੇ ਉਹਨਾਂ ਦੇ ਚਰਨਾਂ ਦੇ ਉੱਤੇ ਮੈਂ ਨਮਸਕਾਰ ਕਰਾਂ, ਡੰਡੋਤ ਵੰਦਨਾ ਕਰਾਂ।
ਮਿਲਿਆ ਮਨ ਸੰਤੋਖਿਆ,
ਇਹਨਾਂ ਦੇ ਮਿਲਣ ਕਰਕੇ ਮਨ ਦੇ ਅੰਦਰ ਪੂਰਨ ਸੰਤੋਖ ਆ ਜਾਂਦਾ, ਮਨ ਟਿਕ ਜਾਂਦਾ ਹੈ।
ਤ੍ਰਿਸ਼ਨਾ ਭੁੱਖ ਸਭ ਜਾਏ,
ਜਿਹੜੀ ਤ੍ਰਿਸ਼ਨਾ ਹੈ ਪਦਾਰਥਾਂ ਨੂੰ ਸਾਧ ਸੰਗਤ ਜੀ ਖਾਣ ਦੀ, ਤੇ ਇਸ ਤਰ੍ਹਾਂ ਭੁੱਖ ਹੁੰਦੀ ਪਦਾਰਥਾਂ ਨੂੰ ਜਿਹੜੀ ਜੋੜਨ ਦੀ, ਤ੍ਰਿਸ਼ਨਾ ਭੁੱਖ ਸਭ ਜਾਏ, ਤੇ ਜਿਨ੍ਹਾਂ ਦੇ ਮਿਲਣ ਕਰਕੇ ਸਾਰੀ ਦੀ ਸਾਰੀ ਤ੍ਰਿਸ਼ਨਾ ਭੁੱਖ ਆਦਿਕ ਚਲੀਆਂ ਜਾਂਦੀਆਂ।
ਨਾਨਕ ਨਾਮ ਰਤੇ ਸੁਖੀਏ ਸਦਾ,
ਜਿਹੜੇ ਪਰਮਾਤਮਾ ਦੇ ਨਾਮ ਦੇ ਵਿੱਚ ਰਤੇ ਰੰਗੇ ਜਾਂਦੇ ਉਹ ਸਦੀਵ ਕਾਲ ਵਾਸਤੇ ਸੁਖੀ ਹੋ ਜਾਂਦੇ ਹਨ।
ਸੱਚੇ ਸਿਉਂ ਲਿਵ ਲਾਏ,
ਉਹਨਾਂ ਨੇ ਆਪਣੀ ਲਿਵ ਜਿਹੜੀ ਸੁਰਤ ਹੈ ਸੱਚੇ ਪਰਮਾਤਮਾ ਵਾਹਿਗੁਰੂ ਦੇ ਨਾਲ ਲਾਏ ਲਾਉਣਾ ਕੀਤੀ ਹੈ।
ਤਿਸ ਗੁਰ ਕਉ ਵਾਰਿਆ,
ਅੱਗੇ ਜਿਹੜੀਆਂ ਇਹ ਪੌੜੀਆਂ ਨੇ ਸਾਰੀਆਂ ਵਡਹੰਸ ਰਾਗ ਦੀ ਵਾਰ ਵਿੱਚ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਦੀਆਂ ਉਚਾਰਨ ਕੀਤੀਆਂ ਹੋਈਆਂ ਨੇ। ਸਤਿਗੁਰੂ ਪਾਤਸ਼ਾਹ ਮਹਾਰਾਜ ਗੁਰੂ ਰਾਮਦਾਸ ਸਾਹਿਬ ਜੀ ਕਹਿੰਦੇ ਤਿਸ ਗੁਰ ਕਉ ਵਾਰਿਆ, ਅਸੀਂ ਭਾਈ ਐਸੇ ਆਪਣੇ ਪੂਰਨ ਬ੍ਰਹਮ ਸਰੋਤਰੀ ਬ੍ਰਹਮ ਨੇਸਤੀ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਤੋਂ, ਗੁਰੂ ਅੰਗਦ ਸਾਹਿਬ ਜੀ ਤੋਂ, ਗੁਰੂ ਅਮਰਦਾਸ ਮਹਾਰਾਜ ਤੋਂ ਸਦਾ ਬਾਰਿਆ ਬਲਿਹਾਰ ਜਾਂਦੇ ਕੁਰਬਾਨ ਜਾਂਦੇ ਹਾਂ।
ਹਰ ਕੀ ਹਰ ਕਥਾ ਸੁਣਾਈ,
ਇਹਨਾਂ ਹਰਿਆ ਕਰਨ ਵਾਲੇ ਹਰੀ ਪਰਮਾਤਮਾ ਵਾਹਿਗੁਰੂ ਜੀ ਦੀ ਜਿਹੜੀ ਕਥਾ ਹੈ, ਕਥਾ ਹੁੰਦੀ ਹੈ ਨਿਰਗੁਣ ਸਰੂਪ ਦੀ ਵਿਚਾਰ ਸਾਨੂੰ ਸੁਣਾਉਣਾ ਕੀਤੀ।
ਇਸ ਗੁਰ ਕਉ ਸਦ ਬਲਿਹਾਰਨ,
ਇਸ ਗੁਰੂ ਤੋਂ ਹਮੇਸ਼ਾ ਵਾਸਤੇ ਸਦਾ ਸੈਂਕੜੇ ਵਾਰੀ ਬਾਰ ਬਾਰ ਬਲਿਹਾਰ ਕੁਰਬਾਨ ਜਾਈਏ।
ਹਰ ਸੇਵਾ ਬਣਤ ਬਣਾਈ,
ਇਸ ਗੁਰੂ ਸਾਹਿਬ ਨੇ ਹਰੀ ਪਰਮਾਤਮਾ ਦੀ ਸੇਵਾ ਕਹੀਏ ਭਗਤੀ ਕਰਨ ਦੀ ਜਿਹੜੀ ਬਣਤਰ ਬਣਾ ਦਿੱਤੀ ਹੈ।
ਸਤਿਗੁਰ ਪਿਆਰਾ ਮੇਰੇ ਨਾਲ ਹੈ,
ਮੇਰੇ ਸਤਿਗੁਰੂ ਗੁਰੂ ਨਾਨਕ ਸਾਹਿਬ ਪਰਮੇਸ਼ਰ ਸਵਰੂਪ ਸਦਾ ਹੀ ਭਾਈ ਸਾਡੇ ਨਾਲ ਨੇ, ਅੰਗ ਸੰਗ ਹਨ।
ਜਿੱਥੇ ਕਿੱਥੇ ਮੈਨੂੰ ਲਏ ਛਡਾਈ,
ਜਿੱਥੇ ਕਿੱਥੇ ਵੀ ਮਾਤ ਲੋਕ ਵਿੱਚ ਪਰਲੋਕ ਵਿੱਚ ਸਤਿਗੁਰੂ ਸਾਨੂੰ ਛਡਾਉਂਦੇ ਨੇ, ਬਾਂਹ ਪਕੜ ਕੇ ਰਾਖੀ ਕਰਦੇ ਹਨ।
ਉਸ ਗੁਰ ਕੋ ਸਾਵਾਸ ਹੈ,
ਉਹਨਾਂ ਸਤਿਗੁਰਾਂ ਨੂੰ ਸ਼ਾਵਾਸ਼ ਹੈ, ਉਹਨਾਂ ਸਤਿਗੁਰਾਂ ਨੂੰ ਸ਼ਾਵਾਸ ਦਾ ਅਰਥ ਧੰਨ ਧੰਨ ਕਹਿਣਾ ਕਰੀਏ।
ਹਰ ਸੋਝੀ ਪਾਈ,
ਇਹਨਾਂ ਸਤਿਗੁਰਾਂ ਨੇ ਸਾਨੂੰ ਆਤਮਕ ਸਵਰੂਪ ਦੀ ਸੋਝੀ ਪਾਈ ਹੈ, ਜਿਨ੍ਹਾਂ ਨੇ ਆਤਮਕ ਗਿਆਨ ਸਾਨੂੰ ਦੇ ਕੇ ਪਰਮਾਤਮਾ ਵਿੱਚ ਮਿਲਾ ਦਿੱਤਾ।
ਨਾਨਕ ਗੁਰ ਵਿੱਚੋਂ ਵਾਰਿਆ,
ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ ਆਪਣੇ ਸਤਿਗੁਰਾਂ ਤੋਂ ਸਦਾ ਬਲਿਹਾਰ ਜਾਈਏ ਕੁਰਬਾਨ ਜਾਂਦੇ ਹਾਂ।
ਜਿਨ ਹਰ ਨਾਮ ਦੀ,
ਜਿਨ੍ਹਾਂ ਨੇ ਐਸਾ ਪਰਮੇਸ਼ਰ ਵਾਹਿਗੁਰੂ ਦਾ ਨਾਮ ਸਾਨੂੰ ਦੀਆ ਦੇਣਾ ਕੀਤਾ ਹਿਰਦੇ ਵਿੱਚ
ਮੇਰੇ ਮਨ ਕੀ ਆਸ ਪੁਰਾਈ
ਸਾਡੇ ਮਨ ਦੀ ਜਿਹੜੀ ਆਸਾ ਸੀ ਪੁਰਾਈ ਪੂਰੀ ਕਰ ਦਿੱਤੀ ਕਹਿ ਰਵਿਦਾਸ ਆਸ ਲਗ ਜੀਵੋ ਚਿਰ ਭਇਓ ਦਰਸ਼ਨ ਦੇਖੇ ਪਰਮਾਤਮਾ ਦੇ ਦੀਦਾਰ ਆਤਮਕ ਸਵਰੂਪ ਦੀ ਜਿਹੜੀ ਸਖਿਆਤਤਾ ਪਰਮੇਸ਼ਰ ਦੇ ਵਿੱਚ ਭੇਦਤਾ ਦੀ ਜਿਹੜੀ ਆਸਾ ਸੀ ਇਹ ਸਾਰੀ ਦੀ ਸਾਰੀ ਉਸ ਸਤਿਗੁਰਾਂ ਨੇ ਸਾਡੀ ਪੂਰੀ ਕਰ ਦਿੱਤੀ ਹੈ। ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸਾਹਿਬ ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਗੁਰੂ ਰਾਮਦਾਸ ਸਾਹਿਬ ਜੀ ਕਿਰਪਾ ਕਰਨ ਗੁਰਬਾਣੀ ਦੀ ਕਥਾ ਵਿਚਾਰ ਕਰਦਿਆਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਇਤਿਹਾਸ ਦੀ ਵਿਚਾਰ ਆਪ ਸੰਗਤਾਂ ਨਾਲ ਸਾਂਝੀ ਕਰਦਿਆਂ ਅਨੇਕਾਂ ਪ੍ਰਕਾਰ ਦੀਆਂ ਹੋਈਆਂ ਭੁੱਲਾਂ ਚੁੱਕਾਂ ਦੀ ਖੇਮਾ ਬਖਸ਼ਣੀ ਸਤਿਗੁਰੂ ਪਾਤਸ਼ਾਹ ਜੀ ਰਹਿਮਤ ਕਿਰਪਾ ਕਰਨ ਸੁੰਦਰ ਵਿਚਾਰਾਂ ਸਾਡੇ ਸਾਰਿਆਂ ਦੇ ਮਨਾਂ ਤਨਾਂ ਵਿੱਚ ਵਸ ਜਾਣ। ਦਾਸ ਇੱਕ ਵਾਰੀ ਫੇਰ ਸਮੁੱਚੀਆਂ ਸੰਗਤਾਂ ਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ 550 ਸਾਲਾ ਪ੍ਰਕਾਸ਼ ਗੁਰਪੁਰਬ ਦੀਆਂ ਬਹੁਤ ਬਹੁਤ ਵਧਾਈਆਂ ਦਿੰਦਾ ਹੈ। ਸਤਿਗੁਰੂ ਸਾਰਿਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ। ਆਓ ਇੱਥੇ ਅੰਤਲੀਆਂ ਪੰਗਤੀਆਂ ਪੜ੍ਹ ਕਰਕੇ ਵਿਸਰਾਮ ਦੇਈਏ ਜੀ।
ਇਸ ਗੁਰ ਕੋ ਸਾਬਾਸ ਹੈ ਜਿਨ ਹਰ ਸੋਜੀ ਪਾਈ ਨਾਨਕ ਗੁਰ ਵਿਟੋਂ ਵਾਰਿਆ ਜਿਨ ਹਰ ਨਾਮ ਦੀਆ ਮੇਰੇ ਮਨ ਕੀ ਆਸ ਪੁਰਾਈ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।